लाइन ऑफ क्रेडिट भी ले देंगे 11 साल का तजुर्बेकार मॉर्गेज अलायंस ब्रोकर कैनी तालीवाल लाइसेंस नंबर 10530 कॉल 9058122800 9058122800 और विजिट mortgagebuddies.ca ओ छाए पहने कैनी तालीवाल
जद होर वधेरे स्थानक भाईचारक कारोबार अते सेवावां खुल रहे हन अते सामूहिक एकत्रतावां नूं वधा के 10 लोकां तक कर दित्ता गया है तां साडे वास्ते एक दूजे दी रखिया करन लई अपणियां कोशिशां नूं जारी रखना लाजमी है। शरीरक दूरी बनाई रखन दी पालना करो, 2 मीटर दी विथ ते रहो। जद शरीरक दूरी बनाई रखना एक चुनौती होवे तां मास्क पहनो अते अपने हत्थां नूं बार बार धोना जारी रखो। जे तुहानूं चिंता हो रही है कि तुहानूं कोविड-19 दी बीमारी हो सकदी है जां तुहाडा वायरस नाल संपर्क होया हो सकता है तां टेस्ट कराओ। अंदर जां बाहर सुरक्षित रहो, जिंदगियां बचाओ। वधेरे जानकारी लई ontario.ca/coronavirus देखो। ओंटेरियो सरकार द्वारा भुगतान शुदा।
हाँ जी, एक पैराडिकल कंपनी ट्रैफिक टिकट मिल गई है ओंटेरियो जां यूएसए दे विच। अपना ड्राइविंग अब्सट्रैक्ट जां CVOR साफ सुथरा रखने लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानूं किराया नहीं दे रहा उस नूं कढ़णा है जां सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी श्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच। इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बरार साहब, मकान ते तुहाडा बहुत सोहणा है, मुबारकां तुहानूं।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। उहनां दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
हुणे कॉल करो हरमेल सिद्धू नू 647-401-6565
की गल, आज बड़ा तैयार होया फिरदा, बड़ियां लपटां छड्डियां, किधर दी तैयारियां?
आज तेरे वीर नू अपने ट्रक दी चाबियां मिलनियां।
ओ ता ठीक है, पर तेरा ट्रक लोन ता बड़ा
औखा सी। आई नो, पर ए मेहरबानी सिर्फ किंग ट्रक लोन करके हुई। किंग ट्रक लोन दे जेड़ा मर्जी आ जावे, एथो झट लोन मिल जांदा, खाली हाथ ना जांदा कोई।
ट्रक, ट्रेलर एंड क्रेन्स, हैवी इक्विपमेंट फाइनेंस, रीफाइनेंस या प्राइवेट फंडिंग, इट्स नाउ जस्ट अ यस अवे। हौसले बुलंद रखो, बस किंग ट्रक लोन दा नंबर कॉल रखो 647-501-4385।
HK टायर सेंटर, तुसी इत्थों किसी भी किस्म दीआं गड्डियां ते ट्रकां दे टायर खरीद सकदे हो। नवें अते पुराने ट्रक अते कारां दे टायर्स, वख-वख कंपनियां दे टायर जिवें कि कॉन्टिनेंटल, ब्रिजस्टोन, हैंकॉक, मिशलिन, डनलॉप, योकोहामा अते चाइनीज़ कंपनियां दे टायर, ओह भी बहुत ही वधिया अते वाजिब कीमतां ते। मिसिसागा लोकेशन ते कॉल करो 647-295-4600 जां फिर लंडन 647-401-8230 जां फिर अज इन्हां दे लोकेशन ते पहुंचो 6191 अटलांटिक ड्राइव मिसिसागा।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਵੀਰਵਾਰ ਦਾ ਦਿਨ ਆ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਕੰਮਾਂ ਕਾਰਾਂ 'ਤੇ ਹੋਵੋਗੇ। ਮੈਂ ਨੋਟ ਕੀਤਾ ਸਾਡੇ ਦੋਸਤ, ਸਾਡੇ ਦਰਸ਼ਕ, ਆਲੇ ਦੁਆਲੇ ਲੋਕ ਕਾਫੀ ਹੁਲਾਰੇ ਦੇ ਵਿੱਚ ਨੇ। ਉਹ ਕਹਿੰਦੇ ਜੀ ਕਰੋਨਾ ਨੂੰ ਤਾਂ ਦੱਬ ਲਿਆ ਆਪਾਂ, ਹੁਣ ਤਾਂ ਬਸ ਠੀਕ ਠਾਕ ਆ ਸਾਰਾ ਕੁਛ। ਉਹ ਠੀਕ ਨੇ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਕਾਫੀ ਕੁਛ ਠੀਕ ਹੈ। ਫੇਜ਼ 3 ਕਹਿੰਦੇ ਆ ਜੀ, ਜਿਹੜਾ ਓਪਨਿੰਗ ਦੀ ਸਟੇਜ ਆ ਉਹ ਵੀ ਤਕਰੀਬਨ ਸਿਰ 'ਤੇ ਆ, ਅਤੇ ਬਾਕੀ ਜਿਹੜੇ ਇਕੱਠ ਹੁੰਦੇ ਸੀ ਉਹ ਵੀ ਹੌਲੀ ਹੌਲੀ ਹੋਣ ਲੱਗ ਜਾਣੇ ਆ। ਅਜੇ ਤਾਂ ਲਿਮਿਟਿਡ ਨੰਬਰ ਆਫ ਪਰਸਨ ਇਕੱਠੇ ਹੋ ਸਕਦੇ ਨੇ। ਇਕੋਨਮੀ ਆ ਜਿਹੜੀ ਵਧਣ ਫੁੱਲਣ ਲੱਗ ਜਾਣੀ ਆ ਛੇਤੀ। ਉੱਧਰੋਂ ਇਹ ਵੀ ਵਾਰਨਿੰਗਸ ਆ ਰਹੀਆਂ ਭਾਵੇਂ ਕਿ ਸੈਕਿੰਡ ਵੇਵ ਆ ਜਿਹੜੀ ਕਰੋਨਾ ਦੀ ਆ ਸਕਦੀ ਆ, ਪਰ ਇਹ ਕੋਈ ਜ਼ਰੂਰੀ ਨਹੀਂ ਹੈ ਨਹੀਂ ਵੀ ਆ ਸਕਦੀ। ਜਿਹੜੀਆਂ ਪ੍ਰੈਡਿਕਸ਼ਨਸ ਹੁੰਦੀਆਂ ਨੇ ਇਹ ਆਲੇ ਦੁਆਲੇ ਨੂੰ ਦੇਖ ਕੇ, ਪਹਿਲੀਆਂ ਚੀਜ਼ਾਂ ਦੇਖ ਕੇ, ਪਾਸਟ ਟ੍ਰੈਂਡਸ ਦੇਖ ਕੇ, ਮੌਜੂਦਾ ਸਮੇਂ 'ਚ ਕੀ ਚੱਲ ਰਿਹਾ ਉਹਦੇ ਹਿਸਾਬ ਨਾਲ ਹੁੰਦੀਆਂ ਨੇ ਜਿਹੜੀਆਂ ਪ੍ਰੈਡਿਕਸ਼ਨਸ ਹੁੰਦੀਆਂ ਨੇ। ਜਿਹੜਾ ਡਾਟਾ ਵੀ ਇਕੱਠਾ ਕੀਤਾ ਜਾਂਦਾ ਨਾ ਉਹ ਵੀ ਟ੍ਰੈਂਡਸ ਦੇ ਹਿਸਾਬ ਨਾਲ ਕੀਤਾ ਜਾਂਦਾ। ਉਹ ਤਾਂ ਆਪਾਂ ਕਹਿ ਦਿੰਦੇ ਕਿ ਸਾਇੰਟੀਫਿਕ ਹੈਗਾ, ਠੀਕ ਹੈ, ਪਰ ਸਾਇੰਸ ਦੇ ਵਿੱਚ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਜਿਹੜਾ ਤੁਸੀਂ ਡਾਟਾ ਇਕੱਠਾ ਕਰ ਰਹੇ ਹੋ ਉਹ ਕਿਹੋ ਜਿਹੇ ਹਾਲਾਤ ਨੇ, ਕੀ ਉਹ ਸ਼ੁਰੂਆਤੀ ਦੌਰ ਆ, ਉਹ ਵਿਚਲਾ ਦੌਰ ਚੱਲ ਰਿਹਾ ਕਿ ਐਂਡ ਵਾਲਾ ਦੌਰ ਆ। ਤੇ ਜੇ ਹਾਲਾਤਾਂ 'ਚ ਕਈ ਵਾਰੀ ਅਨਪ੍ਰਡਿਕਟੇਬਿਲਟੀ ਹੁੰਦੀ ਹੈ, ਹਾਲਾਤਾਂ ਦੇ ਵਿੱਚ ਕੀ ਹੁੰਦਾ ਵੀ ਜੇ ਹਾਲਾਤ ਬਦਲ ਗਏ ਤੇ ਇਹਦਾ ਮਤਲਬ ਜਿਹੜਾ ਡਾਟਾ ਤੁਸੀਂ ਵੱਖਰੇ ਹਾਲਾਤਾਂ ਦੇ ਵਿੱਚ ਬਣਾਇਆ ਸੀ ਉਹ ਟਰੂ ਨਹੀਂ ਰਿਹਾ, ਉਹ ਬਦਲ ਗਿਆ, ਉਹ ਆਪਣੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਠੀਕ ਸੀ। ਇਸ ਤਰ੍ਹਾਂ ਭਵਿੱਖ ਦੇ ਬਾਰੇ ਅਸੀਂ ਟ੍ਰੈਂਡ ਵੀ ਪੇਸ਼ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਅਨਫੋਰਸੀਨ ਹੁੰਦੀਆਂ ਨੇ ਉਹਨਾਂ ਬਾਰੇ ਇੰਨੇ ਭਰੋਸੇ ਨਾਲ ਪ੍ਰਿਡਿਕਟ ਨਹੀਂ ਕੀਤਾ ਜਾ ਸਕਦਾ। ਕਿਸੇ ਨੇ ਸੋਚਿਆ ਸੀਗਾ ਵੀ ਇਹ ਜਿਹੜਾ ਦੌਰ ਆਊਗਾ ਮਹਾਂਮਾਰੀ ਦਾ, ਇਹਦੇ 'ਚ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਅਤੇ ਮਹਾਂਸ਼ਕਤੀ ਘਾਉਂਦਾ ਦੇਸ਼ ਆ ਜਿਹੜਾ ਉਹਨੂੰ ਇਹ ਮਧੋੜ ਕੇ ਰੱਖ ਦੂਗਾ, ਕਦੇ ਸੋਚਿਆ ਸੀ ਕਿਸੇ ਨੇ? ਨਹੀਂ ਸੋਚਿਆ ਸੀ। ਇਸ ਕਰਕੇ ਫਿਊਚਰ ਬਾਰੇ ਅਸੀਂ ਪਾਸਟ ਟ੍ਰੈਂਡਸ ਦੇ ਹਿਸਾਬ ਨਾਲ ਅਤੇ ਪ੍ਰੈਜੈਂਟ ਹਾਲਤਾਂ ਦੇ ਹਿਸਾਬ ਨਾਲ, ਮੌਜੂਦਾ ਹਾਲਤਾਂ ਦੇ ਹਿਸਾਬ ਨਾਲ ਅਸੀਂ ਪ੍ਰਡਿਕਸ਼ਨ ਕਰ ਸਕਦੇ ਹਾਂ, ਯਕੀਨ ਨਾਲ ਨਹੀਂ ਕਹਿ ਸਕਦੇ ਹੁੰਦੇ। ਅੱਛਾ, ਜਿਹੜੇ ਇਹ ਵੀ ਡਾਟਾ ਦਿੱਤਾ ਹੁੰਦਾ, ਕਈ ਵਾਰ ਤੁਸੀਂ ਸੁਣਦੇ ਹੋਵੋਗੇ ਡਾਟਾ ਦਿੱਤਾ ਜਾਂਦਾ, ਪਰਸੋਂ ਸ਼ਿਵਿੰਦਰ ਨੇ ਵੀ ਡਾਟਾ ਦਿੱਤਾ ਸੀ ਕਿ ਜੇ ਭਾਰਤ ਦੇ ਵਿੱਚ ਹੁਣ 28,000-29,000 ਕੇਸ ਆ ਜਿਹੜੇ ਕਰੋਨਾ ਦੇ ਰੋਜ਼ ਆ ਰਹੇ ਨੇ, ਵੀ ਜੇ ਇਸੇ ਤਰੀਕੇ ਨਾਲ ਜਾਰੀ ਰਿਹਾ ਤਾਂ ਉਹ ਕਹਿੰਦੇ ਫਰਵਰੀ ਤੱਕ 2.5 ਲੱਖ ਬੰਦਾ ਜਿਹੜਾ ਰੋਜ਼ ਦਾ ਉਹ ਕਰੋਨਾ ਨਾਲ ਬਿਮਾਰ ਹੋਊਗਾ, ਕਿਉਂਕਿ ਉੱਥੇ ਪਾਪੂਲੇਸ਼ਨ ਬਹੁਤ ਆ, ਤੁਹਾਨੂੰ ਪਤਾ ਕੁਰਬਲ ਹੋਈ ਜਾਂਦੀ ਆ, ਪਾਪੂਲੇਸ਼ਨ ਇੰਨੀ ਆ ਤੁਸੀਂ ਗੱਲ ਹੀ ਛੱਡ ਦਿਓ। ਜਿਵੇਂ ਕੀੜਿਆਂ ਦੇ ਭੌਣ ਤੇ ਤੁਸੀਂ ਬੈਠ ਜਾਣਾ, ਤੁਸੀਂ ਕਹਿੰਦੇ ਇੰਨੇ ਕੀੜੇ ਕਿੱਥੋਂ ਨਿਕਲਿਆ, ਐਂ ਤੁਸੀਂ ਬੱਸ ਸਟੇਸ਼ਨ ਤੇ ਚਲੇ ਜਾਓ, ਤੁਸੀਂ ਕਿਤੇ ਚਲੇ ਜਾਓ ਜੀ, ਬਾਜ਼ਾਰ 'ਚ ਚਲੇ ਜਾਓ। ਲੁਧਿਆਣੇ ਦਾ ਮਤਲਬ ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਸੁਣ ਕੇ, ਜਦੋਂ ਛੋਟੇ ਹੁੰਦੇ ਸੀ, ਨੌਜਵਾਨ ਹੁੰਦੇ ਸੀ, ਉਹਦਾ ਨਾਂ ਰੱਖਿਆ ਚੌੜਾ ਬਾਜ਼ਾਰ, ਤੇ ਚੌੜਾ ਬਾਜ਼ਾਰ ਵੀ ਭੀੜ ਦੇ ਸਾਹਮਣੇ ਭੀੜਾ ਬਾਜ਼ਾਰ ਲੱਗਣ ਲੱਗ ਜਾਂਦਾ। ਮਤਲਬ ਇੰਨੇ ਲੋਕ ਨੇ, ਇੰਨੀ ਪਾਪੂਲੇਸ਼ਨ ਆ। ਉਹ ਸ਼ਿਵਿੰਦਰ ਜੀ ਆਪਦੇ ਹਿਸਾਬ ਨਾਲ ਠੀਕ ਕਹਿ ਕੇ ਗਏ ਨੇ, ਉਹ ਕਹਿੰਦੇ ਜੀ ਇਹ ਪ੍ਰੈਡਿਕਸ਼ਨ ਦੇ ਹਿਸਾਬ ਨਾਲ ਆ, ਪਰ ਕੱਲ ਨੂੰ ਜੇ ਹਾਲਾਤ ਆ ਜਿਹੜੇ ਬਦਲ ਜਾਣ, ਤੇ ਹੋ ਸਕਦਾ ਕਰੋਨਾ ਦੇ ਪੇਸ਼ੈਂਟ ਦਾ ਕਰੋਨਾ ਖਤਮ ਹੀ ਹੋ ਜਾਵੇ ਫਰਵਰੀ ਤੱਕ ਜਾਂਦਾ ਜਾਂਦਾ, ਕੋਈ ਵੈਕਸੀਨ ਆ ਜਾਏ, ਜਾਂ ਇੱਕ ਜਿਹੜਾ ਹੋਰ ਪੱਖ ਆ ਚੰਗਾ ਪੱਖ ਕਿ 80% ਬੰਦਿਆਂ ਨੂੰ ਕਰੋਨਾ ਭਾਵੇਂ ਹੋ ਵੀ ਜਾਵੇ ਕੁਛ ਨਹੀਂ ਕਹਿੰਦਾ ਗਾ, ਜਿਵੇਂ ਨੋਰਮਲ ਬੁਖਾਰ ਆ ਜਾਂ ਫਲੂ ਆ। ਇਸ ਕਰਕੇ ਬਹੁਤਾ ਡਰਨ ਦੀ ਵੀ ਲੋੜ, ਵੈਸੇ ਇਹ ਗੱਲਾਂ ਅਸੀਂ ਜਦੋਂ ਕਰੋਨਾ ਦੀ ਕੋਵਿਡ-19 ਦੀ ਪ੍ਰੋਬਲਮ ਸ਼ੁਰੂ ਹੋਈ ਆ ਸਾਡੇ ਸਰੋਤੇ ਜਾਣਦੇ ਨੇ, ਅਸੀਂ ਡਰਾਇਆ ਨਹੀਂ ਕਿਸੇ ਨੂੰ, ਅਸੀਂ ਕਹਿੰਦੇ ਵੀ ਸਾਵਧਾਨ ਹੋ ਕੇ ਰਹੋ, ਇੰਨਾ ਡਰੋ ਵੀ ਨਾ, ਬਸ ਥੋੜੀਆਂ ਜਿਹੀਆਂ ਸਾਵਧਾਨੀਆਂ ਰੱਖੋ, ਸਾਵਧਾਨੀਆਂ ਜੇ ਜਾਰੀ ਰੱਖੋ ਦੋਸਤੋ। ਤੁਸੀਂ ਅਸੀਂ ਜਾਣ ਬੁੱਝ ਕੇ ਪ੍ਰੋਗਰਾਮ ਦੇ ਪਹਿਲੇ 5-4 ਮਿੰਟ ਇਹਨਾਂ ਗੱਲਾਂ ਦੇ ਉੱਤੇ ਲਾਉਣੇ ਆ, ਤਾਂ ਕਿ ਕਿਤੇ ਕੋਈ ਸਾਡਾ ਮਿੱਤਰ ਦੋਸਤ ਅਵੇਸਲਾ ਨਾ ਹੋ ਜਾਏ। ਮਨੁੱਖੀ ਸੁਭਾਅ ਜੀ, ਅਵੇਸਲੇ ਤਾਂ ਹੋ ਹੀ ਜਾਂਦੇ ਆ। ਦੇਖੋ ਹੁਣ ਆਪਾਂ ਇੱਥੇ ਪ੍ਰਚਾਰ ਕਰਦੇ ਹਾਂ ਵੀ ਹੱਥ ਨਾ ਮਿਲਾਓ, ਦੂਰ ਰਹੋ, ਆਏ ਫਿਰ ਵੀ ਕੋਈ ਸੱਜਣ ਮਿੱਤਰ ਪਿਆਰਾ ਮਿਲ ਜੇ ਤੇ ਸਾਡੀ ਇੱਛਾ ਤੋਂ ਬਿਨਾਂ ਹੀ ਸਾਡਾ ਹੱਥ ਆ ਜਿਹੜਾ ਅੱਗੇ ਚਲਾ ਜਾਂਦਾ, ਬਾਅਦ 'ਚ ਯਾਦ ਆਉਂਦਾ ਵੀ ਨਹੀਂ ਆਪਾਂ ਨਾ ਹੀ ਹੱਥ ਮਿਲਾਈਏ ਤਾਂ ਚੰਗਾ। ਨਾਲੇ ਸਾਡਾ ਤਾਂ ਕਿੱਤਾ ਹੀ ਦੋਸਤੋ ਇਹੋ ਜਿਹਾ, ਅਸੀਂ ਬਹੁਤ ਲੋਕਾਂ ਨੂੰ ਮਿਲਦੇ ਹਾਂ ਆਪਣੇ ਕੰਮ ਦੇ ਵਿੱਚ, ਤੇ ਫਿਰ ਹੱਥ ਮਿਲਾਉਣਾ ਜਾਇਜ਼ ਨਹੀਂ, ਦੂਰੋਂ ਖੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਹੱਥ ਜੋੜ ਕੇ, ਸਭ ਤੋਂ ਵਧੀਆ। ਖੈਰ ਆਓ ਆਪਾਂ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ। ਜਿਹੜਾ ਕਰੋਨਾ ਨਾਲ ਸਿੱਧਾ ਤਾਂ ਨਹੀਂ ਲਿੰਕਡ, ਪਰ ਸਿਹਤ ਨਾਲ ਲਿੰਕਡ ਜ਼ਰੂਰ ਆ। ਸਿਹਤ ਨਾਲ ਲਿੰਕਡ ਕਿਵੇਂ ਆ? ਬਈ ਸਾਡੇ ਸੱਭਿਆਚਾਰ ਦੇ ਵਿੱਚ ਵੀ, ਸਾਡੇ ਆਲੇ ਦੁਆਲੇ ਦੇ ਵਿੱਚ ਵੀ, ਸਾਡੇ ਸਿਆਣਿਆਂ ਨੇ, ਅਧਿਆਪਕ ਵੀ, ਸਾਡੇ ਮਾਂ ਪਿਓ, ਉਹ ਵੀ ਸਾਨੂੰ ਖਾਣ ਪੀਣ ਬਾਰੇ ਬਹੁਤ ਚੰਗੀਆਂ ਗੱਲਾਂ ਛੋਟਿਆਂ ਹੁੰਦਿਆਂ ਨੂੰ ਦੱਸਦੇ ਆ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਉਹ ਆਪਾਂ ਗੱਲਾਂ ਵਿਸਾਰਦੇ ਰਹਿੰਦੇ ਹਾਂ ਮਨ ਦੇ ਵਿੱਚੋਂ। ਉਹ ਗੱਲਾਂ ਸਾਨੂੰ ਉਦੋਂ ਹੀ ਯਾਦ ਆਉਂਦੀਆਂ ਜਦੋਂ ਅਸੀਂ ਕੋਈ ਚੀਜ਼ ਖਾ ਕੇ ਤੇ ਬਾਅਦ 'ਚ ਜਾਂ ਤਾਂ ਢਿੱਡ ਦੁਖਦਾ ਤੇ ਜਾਂ ਫਿਰ ਉਲਟੀ ਆ ਜਾਂਦੀ ਜਾਂ ਪੇਟ ਖਰਾਬ ਹੋ ਜਾਂਦਾ, ਫਿਰ ਆਪਾਂ ਕਹਿੰਦੇ ਯਾਰ ਸਾਨੂੰ ਗੱਲ ਕਹੀ ਤਾਂ ਸੀ ਕਿਸੇ ਨੇ। ਤੇ ਕਹਾਵਤ ਵੀ ਆ ਵੀ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਯਾਦ ਆਉਂਦਾ। ਬਾਅਦ 'ਚ ਕਿਵੇਂ ਯਾਦ ਆਉਂਦਾ? ਵੀ ਜੇ ਕੋਈ ਪੁੱਠੀ ਸਿੱਧੀ ਚੀਜ਼ ਅਸੀਂ ਖਾ ਲਈ ਤੇ ਸਾਡਾ ਢਿੱਡ ਦੁਖਿਆ, ਬਿਮਾਰ ਹੋ ਗਏ, ਫਿਰ ਆਪਾਂ ਨੂੰ ਯਾਦ ਹੋਈ ਸਾਡੀ ਦਾਦੀ ਨੇ ਕਿਹਾ ਸੀ, ਇਹ ਤਾਂ ਯਾਰ ਕਿਤਾਬ 'ਚ ਲਿਖੀ ਪਈ ਸੀ, ਇਹ ਤਾਂ ਸਾਨੂੰ ਟੀਚਰ ਨੇ ਵੀ ਕਿਹਾ ਸੀ। ਕਈ ਵਾਰੀ ਸਾਨੂੰ ਸਵਾਲ ਪੁੱਛ ਲੈਂਦੇ ਆ ਬੱਚੇ ਵੀ ਇਹ ਕਿਉਂ ਨਹੀਂ ਕਰਨਾ, ਫੋਰ ਐਗਜ਼ਾਮਪਲ ਵੀ ਤੁਸੀਂ ਤਰਬੂਜ ਖਾ ਰਹੇ ਹੋ, ਖਰਬੂਜਾ ਖਾ ਰਹੇ ਹੋ, ਸਾਨੂੰ ਕਿਹਾ ਗਿਆ ਮਤਲਬ ਵੱਡੇ ਵਡੇਰਿਆਂ ਨੂੰ ਵੀ ਇਹ ਖਾ ਕੇ ਤੁਸੀਂ ਪਾਣੀ ਨਹੀਂ ਪੀਣਾ, ਇਹ ਨਹੀਂ ਵੀ ਖਰਬੂਜਾ ਖਾ ਕੇ ਜਾਂ ਤਰਬੂਜ ਖਾ ਕੇ ਤੁਸੀਂ ਪਾਣੀ ਦਾ ਢਿੱਡ ਭਰ ਲਓ, ਉੱਤੋਂ ਸਕੰਜ ਵੀ ਪੀ ਲਓ। ਹੁਣ ਬਹੁਤ ਗੱਲਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ, ਪਰ ਕੋਈ ਨਾ ਕੋਈ ਲੌਜਿਕ ਉਹਨਾਂ ਦਾ ਹੁੰਦਾ ਵੀ ਤੁਹਾਡੇ ਪਾਣੀ ਦੀ ਮਿਕਦਾਰ ਵੱਧ ਜੂ, ਤੁਹਾਨੂੰ ਹੈਜ਼ਾ ਹੋ ਜੂ, ਜਾਂ ਤੁਹਾਨੂੰ ਉਲਟੀਆਂ ਲੱਗ ਜਾਣਗੀਆਂ। ਜਦੋਂ ਉਲਟੀਆਂ ਲੱਗਣਗੀਆਂ ਤੁਹਾਨੂੰ ਵਾਧੂ ਪਾਣੀ ਹੋ ਕੇ, ਤੇ ਫਿਰ ਕੀ ਹੁੰਦਾ, ਉਲਟੀਆਂ ਲੱਗਣਗੀਆਂ ਅੰਦਰੋਂ, ਤੁਹਾਡੇ ਜਿਹੜੇ ਅਸੈਂਸ਼ੀਅਲ ਚੀਜ਼ਾਂ ਨੇ ਉਹ ਬਾਹਰ ਨਿਕਲਣਗੀਆਂ। ਮਤਲਬ ਇਹ ਜਿਹੀਆਂ ਕਈ ਗੱਲਾਂ ਹੋ ਸਕਦਾ, ਮੈਂ ਤਾਂ ਖਾ ਕੇ ਦੇਖਿਆ ਨਹੀਂ ਪਾਣੀ ਪੀ ਕੇ ਖਰਬੂਜ਼ੇ ਦੇ ਉੱਤੋਂ, ਮਤਲਬ ਹੋ ਸਕਦਾ ਹੁੰਦਾ ਵੀ ਉਹਦੇ 'ਚ ਕੋਈ ਨਾ ਕੋਈ ਸੰਭਾਵਨਾ ਹੋਊਗੀ, ਹੈ ਨਾ। ਇਸ ਤਰ੍ਹਾਂ ਸਾਡੀ ਖੁਰਾਕ ਆ ਜਿਹੜੀ, ਇਹਦੇ ਬਾਰੇ ਕਿਹਾ ਜਾਂਦਾ ਵੀ ਸਾਡੀ ਖੁਰਾਕ ਆ ਜਿਹੜੀ ਉਹ ਬੰਦੇ ਨੂੰ, ਇਨਸਾਨ ਨੂੰ ਬਣਾਉਂਦੀ ਆ। ਖੁਰਾਕ ਸਾਡੀ ਕਿਹੋ ਜਿਹੀ ਹੋਵੇ, ਤੁਸੀਂ ਸਾਰੇ ਸਿਆਣੇ ਲੋਕ ਹੋ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਹੋ, ਔਰਤ ਵੀ ਸੁਣਦੇ ਨੇ, ਮਰਦਾਂ ਵੀ ਸੁਣਦੀਆਂ ਨੇ, ਮਰਦ ਵੀ ਸੁਣਦੇ ਨੇ ਤੇ ਔਰਤਾਂ ਵੀ ਸੁਣਦੀਆਂ ਨੇ। ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ, ਮੈਂ ਲੈਕਚਰ ਨਹੀਂ ਦੇਣਾ ਕੋਈ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਬਹੁਤ ਸਾਰੇ ਸਾਇੰਸ ਪੜ੍ਹੇ ਨੇ, ਉਹ ਕਹਿੰਦੇ ਜੀ ਖੁਰਾਕ ਬੈਲੈਂਸ ਡਾਇਟ ਹੋਣੀ ਚਾਹੀਦੀ ਹੈ, ਇਹਦੇ ਵਿੱਚ ਪ੍ਰੋਟੀਨਸ ਵੀ ਹੋਣ, ਫੈਟਸ ਵੀ ਹੋਣ, ਵਿਟਾਮਿਨਸ ਹੋਣ, ਮਿਨਰਲਸ ਹੋਣ, ਆਹ ਹੋਵੇ, ਉਹ ਹੋਵੇ, ਮਾਈਕਰੋਨਿਊਟ੍ਰੀਐਂਟਸ ਹੋਣ, ਬਹੁਤ ਛੋਟੇ ਛੋਟੇ ਛੋਟੀ ਮਾਤਰਾ 'ਚ ਮਾਈਕਰੋਨਿਊਟ੍ਰੀਐਂਟਸ ਜਿਨ੍ਹਾਂ ਨੂੰ ਕਹਿ ਦਿੰਦੇ ਆਪਾਂ, ਮੈਕਰੋਨਿਊਟ੍ਰੀਐਂਟਸ ਜਿਹੜੇ ਜ਼ਿਆਦਾ ਮਾਤਰਾ ਦੇ ਵਿੱਚ ਹੋਣ। ਤੁਸੀਂ ਜਦੋਂ ਖਾਣ ਪੀਣ ਕੋਈ ਚੀਜ਼ ਬੈਠਦੇ ਹੋ, ਜਾਂ ਆਪਾਂ ਪਰਿਵਾਰ ਦੇ ਵਿੱਚ ਕੋਈ ਪਲੈਨਿੰਗ ਜੀ ਬਣਾਉਂਦੇ ਹਾਂ, ਸਬਜ਼ੀ ਦਾਲ ਬਣਾਉਂਦੇ ਹਾਂ, ਮੀਟ ਚਿਕਨ ਕੁਛ ਵੀ ਬਣਾਉਂਦੇ ਹਾਂ, ਕਿਤੇ ਆਪਾਂ ਇਹ ਦੇਖਦੇ ਹਾਂ ਵੀ ਯਾਰ 10 ਸਾਲ ਬਾਅਦ ਸਾਡੇ ਬੱਚਿਆਂ ਦਾ ਖਾਣ ਪੀਣ ਵੀ ਇਹੋ ਜਿਹਾ ਹੀ ਹੋਊਗਾ। ਜੇ ਇਹੋ ਜਿਹਾ ਹੋਊਗਾ ਕਿ ਸਾਡੇ ਬੱਚੇ ਹੈਲਦੀ ਹੋਣਗੇ, ਜਾਂ ਅਸੀਂ ਬੁਢਾਪੇ ਵੱਲ ਸਫ਼ਰ ਕਰ ਰਹੇ ਹਾਂ, ਹੁਣ ਅਸੀਂ ਕਦਮ ਦਰ ਕਦਮ ਬੁਢਾਪੇ ਵੱਲ ਵੱਧਦੇ ਹਾਂ, ਜੇ ਜੀ ਖੁਰਾਕ ਅਸੀਂ ਮੌਜੂਦਾ ਦੌਰ 'ਚ ਖਾ ਰਹੇ ਹਾਂ, ਕੀ ਇਹ ਸਾਨੂੰ ਤੰਦਰੁਸਤ ਰੱਖੂਗੀ? ਕੀ ਸਾਡਾ ਢਿੱਡ ਆ ਜਿਹੜਾ ਉਹ ਗਾਂਹ ਨੂੰ ਤਾਂ ਨਹੀਂ ਵੱਧ ਜੂ, ਢਿੱਡ ਗਾਂਹ ਨੂੰ ਤੇ ਪਿੱਛਾ ਪਛਾਣ ਨੂੰ, ਮਤਲਬ ਅਸੀਂ ਤਾਂ ਨੂੰ ਵਧਣ ਦੀ ਜਾਏ ਬਜਾਏ ਗਾਂਹ ਤੇ ਪਛਾਣ ਨੂੰ ਵੱਧਦੇ ਜਾਈਏ, ਕਿਤੇ ਇਸ ਤਰ੍ਹਾਂ ਦਾ ਨਹੀਂ ਹੋਊ? ਕਿਉਂਕਿ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਾਹਮਣੇ ਜਿਹੜਾ ਖੜਾ ਬੰਦਾ ਹੁੰਦਾ ਉਹ ਸਾਨੂੰ ਬਾਲ ਖੁੱਦੋ ਫੁੱਟਬਾਲ ਜ਼ਿਆਦਾ ਲੱਗਦਾ ਤੇ ਇਨਸਾਨ ਘੱਟ ਲੱਗਦਾ। ਮਾਫ਼ ਕਰਿਓ ਮੇਰੇ ਵਰਡਸ ਨੂੰ, ਮੈਂ ਵਿਅੰਗਾਤਮਕ ਤਰੀਕੇ ਨਾਲ ਜਾਣ ਬੁੱਝ ਕੇ ਇਹੋ ਜਿਹੇ ਵਰਡਸ ਬੋਲਦਾ, ਜਾਂ ਉਹ ਬੰਦਾ ਇੰਨਾ ਕੁ ਪਤਲਾ ਲੱਗਦਾ, ਤੁਸੀਂ ਮੇਰੇ ਤੇ ਕਹੋਗੇ ਵੀ ਆਪਦੇ ਆਪ ਨੂੰ ਕਹਿੰਦਾ, ਉਹ ਇੰਨਾ ਕੁ ਪਤਲਾ ਲੱਗਦਾ ਵੀ ਆਏ ਲੱਗੋ ਹਵਾ ਦਾ ਬੁੱਲਾ ਆਇਆ ਤੇ ਉਡਾ ਕੇ ਲੈ ਗਿਆ ਇਹਨੂੰ, ਹੈ ਨਾ। ਵੀ ਬੰਦਾ ਜਿਹੜਾ ਸਰੀਰਕ ਤੌਰ ਤੇ ਵੀ ਫਿੱਟ ਹੋਵੇ, ਮਾਨਸਿਕ ਤੌਰ ਤੇ ਵੀ ਫਿੱਟ ਹੋਵੇ, ਤੇ ਉਹਨੂੰ ਕੋਈ ਬਿਮਾਰੀ ਵੀ ਨਾ ਲੱਗੇ, ਜੇ ਉਹ ਕਿਤੇ ਕੁਦਰਤੀ ਸਮੱਸਿਆ 'ਚ ਫਸ ਜੇ, ਉਹ ਸਮੱਸਿਆ 'ਚੋਂ ਵਧੀਆ ਤਰੀਕੇ ਨਾਲ ਨਿਕਲ ਜੇ, ਕਿਵੇਂ ਵਧੀਆ ਤਰੀਕੇ ਨਾਲ ਨਿਕਲੂਗਾ? ਜੇ ਬੰਦੇ ਦਾ ਸਰੀਰ ਭਾਈ ਤਕੜਾ ਤੇ ਮਨ ਵੀ ਤਕੜਾ ਹੈ, ਉਹ ਬਿਮਾਰੀ ਠਮਾਰੀ ਆ ਵੀ ਗਈ ਤੇ ਉਹਨੂੰ ਝੱਲ ਲੂ। ਜੇ ਬੰਦੇ ਦਾ ਮਨ ਮਾੜਾ, ਮਨ ਜਿਹੜਾ ਕਮਜ਼ੋਰ ਆ, ਮਾਇੰਡ ਉਹਦਾ ਸਾਊਂਡ ਨਹੀਂ ਹੈ, ਉਹ ਛੋਟੀ ਜਿਹੀ ਪ੍ਰੋਬਲਮ ਨਾਲ ਡਰ ਜੂ ਤਾਂ ਫਿਰ ਉਹ ਬਿਮਾਰ ਹੋਊ। ਜੇ ਮਨ ਹੀ ਬਿਮਾਰ ਹੋ ਗਿਆ, ਸਰੀਰ ਵੀ ਰੋਗੀ ਹੋ ਗਿਆ। ਦੂਜੇ ਪਾਸੇ ਜੇ ਉਹਦਾ ਸਰੀਰ ਮਾੜਾ, ਉਹਨੂੰ ਕਿਸੇ ਮਿੱਤਰ ਦੋਸਤ ਨੇ ਕਿਹਾ ਤਾਂ ਉਹ ਭਾਈ ਆ ਥੋੜਾ ਜਿਹਾ ਸਮਾਨ ਆ ਮਾੜਾ ਜਿਹਾ ਚੁਕਾ ਦੀ ਯਾਰ, ਮੈਨੂੰ ਹੈਲਪ ਦੀ ਜ਼ਰੂਰਤ ਆ, ਉਹ ਇਹ ਸੋਚੀ ਜਾਵੇ ਯਾਰ ਮੈਂ ਤਾਂ ਆਪ ਬਿਮਾਰ ਆ, ਭਾਰ ਮੈਥੋਂ ਚੱਕਿਆ ਨਹੀਂ ਜਾਂਦਾ 5 ਕਿਲੋ ਤੇ ਮੈਂ ਇਹਦੀ ਕੀ ਹੈਲਪ ਕਰਦੇ ਆ, ਮਤਲਬ ਉਹ ਬੇਵਸਤਾ ਨਹੀਂ ਮਹਿਸੂਸ ਕਰਦਾ। ਆਪਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਆਪਣਾ ਸਰੀਰ ਤੇ ਮਨ ਆ, ਚਲੋ ਜਿਹਨੂੰ ਕੋਈ ਪ੍ਰੋਬਲਮ ਆ ਉਹ ਤਾਂ ਵੱਖਰੀ ਗੱਲ ਆ, ਆਪਣਾ ਸਰੀਰ ਤੇ ਮਨ ਆ ਜਿਹੜਾ ਸਾਊਂਡ ਚਾਹੀਦਾ। ਇਹਦੇ ਵਿੱਚ ਖੁਰਾਕ ਆ ਜਿਹੜੀ ਉਹ ਕਿੰਨਾ ਕੁ ਰੋਲ ਅਦਾ ਕਰਦੀ ਆ? ਜਿਹੜਾ 40-45-50 ਸਾਲ ਦਾ ਬੰਦਾ ਤਕਰੀਬਨ ਇਸ ਏਜ ਗਰੁੱਪ ਸਾਡੇ 35 ਤੋਂ ਲੈ ਕੇ 55-60 ਦੀ ਏਜ ਵਾਲੇ ਸਾਡੇ ਕਾਫੀ ਵੱਡੀ ਗਿਣਤੀ ਚ ਸਰੋਤੇ ਨੇ, ਅਸੀਂ ਥੋੜਾ ਥੋੜਾ ਕਿਤੇ ਨਾ ਕਿਤੇ ਸਰਵੇ ਕਰਦੇ ਰਹਿੰਦੇ ਹਾਂ। ਮੈਂ ਚਾਹੁੰਦਾ ਕਿ ਸਾਡੇ ਜਿਹੜੇ ਸਰੋਤੇ ਨੇ, ਜਿਹੜੇ ਸੋਚਦੇ ਨੇ ਕਿ ਠੀਕ ਹੈ ਵਾਕਈ ਜਿਹੜੀ ਖੁਰਾਕ ਆ ਇਹ ਅਸੀਂ ਢਿੱਡ ਭਰਨ ਲਈ ਖੁਰਾਕ ਨਹੀਂ ਖਾਂਦੇ, ਖੁਰਾਕ ਸਾਨੂੰ ਆਨੰਦ ਦਿੰਦੀ ਆ, ਖੁਰਾਕ ਸਾਡਾ ਸਰੀਰ ਬਣਾਉਂਦੀ ਆ, ਬਹੁਤੀ ਵਾਰੀ ਖੁਰਾਕ ਆ ਜਿਹੜੀ ਉਹ ਸਾਡਾ ਸੁਭਾਅ ਵੀ ਨਿਸ਼ਚਿਤ ਕਰਦੀ ਆ। ਇਹ ਵੀ ਕਿਹਾ ਗਿਆ, ਮੈਨੂੰ ਨੀ ਪਤਾ ਇਹਦੇ 'ਚ ਕਿੰਨੀ ਸੱਚਾਈ ਆ, ਕਿ ਇਹੋ ਜਿਹੀ ਕੁਝ ਇਹੋ ਜਿਹੀ ਖੁਰਾਕ ਹੁੰਦੀ ਆ ਜਿਹੜੀ ਤੁਸੀਂ ਬਾਰ ਬਾਰ ਹਰ ਰੋਜ਼ ਖਾਈ ਜਾਓ, ਤੁਹਾਨੂੰ ਚਿੜਚਿੜਾ ਬਣਾ ਦਿੰਦੀ ਆ। ਹੈਂਜੀ, ਚਿੜਚਿੜਾ ਕਿਵੇਂ ਬਣਾਉਂਦੀ ਆ? ਵੀ ਖੁਰਾਕ ਜਿਹੜੀ ਤੁਹਾਨੂੰ ਤਕਲੀਫ ਦੇਊ, ਸਰੀਰ ਤੁਹਾਡਾ ਮਤਲਬ ਉਹ ਠੀਕ ਨਹੀਂ ਰਹਿਣਾ, ਤੁਹਾਡੇ ਹਾਈਪਰ ਐਸਿਡਿਟੀ ਬਣੂ, ਉਹਦੇ ਨਾਲ ਤੁਸੀਂ ਚਿੜਚਿੜੇ ਰਹੋਗੇ, ਚਿੜਚਿੜੇ ਹੋਵੋਗੇ ਤੇ ਤੁਸੀਂ ਆਪਣੇ ਆਪ ਤੇ ਵੀ ਚਿੜੀ ਜਾਓਗੇ, ਆਲੇ ਦੁਆਲੇ ਤੇ ਚਿੜੀ ਜਾਓਗੇ। ਜਿਹੜਾ ਤੁਹਾਨੂੰ ਕੋਈ ਚੰਗੀ ਗੱਲ ਕਹੂ, ਤੁਹਾਨੂੰ ਲੱਗੂਗਾ ਯਾਰ ਮੇਰਾ ਤਾਂ ਅੱਜ ਮਨ ਜਿਹਾ ਹੋਰ ਹੀ ਨਹੀਂ, ਇਹ ਐਵੇਂ ਮੈਨੂੰ ਲੈਕਚਰ ਦੇਈ ਜਾਂਦਾ। ਖੁਰਾਕ ਆ ਜਿਹੜੀ ਉਹ ਮਨੁੱਖ ਦੇ ਉੱਤੇ ਕਿੰਨਾ ਕਸਰ ਕਰਦੀ ਆ, ਤੁਸੀਂ ਕਿਸ ਟਾਈਪ ਦੀ ਖੁਰਾਕ ਖਾਂਦੇ ਹੋ, ਤੁਸੀਂ ਕੀ ਚਾਹੁੰਦੇ ਹੋ, ਵੀ ਕੀ ਜਿਹੋ ਜਿਹੀ ਖੁਰਾਕ ਤੁਸੀਂ ਖਾਂਦੇ ਹੋ ਤੇ ਜਿੰਨਾ ਕੁ ਤੁਸੀਂ ਤੰਦਰੁਸਤ ਰਹਿੰਦੇ ਹੋ, ਉਹਦੀ ਥੋੜ੍ਹੀ ਥੋੜ੍ਹੀ ਵਿਆਖਿਆ ਜ਼ਰੂਰ ਦੇ ਕੇ ਜਾਇਓ ਕਿ ਆਪਣੇ ਜਿਹੜੇ ਸਰੋਤੇ ਨੇ ਉਹ ਸਿਆਣੇ ਬੰਦਿਆਂ ਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ ਤੇ ਉਹਨੂੰ ਮੈਂ ਦੇਖਿਆ ਜਿਹੜੇ ਪੰਜ ਪੰਜ ਦਸ ਦਸ ਸਾਲ ਦੇ ਸਾਡੇ ਸਰੋਤੇ ਨੇ ਨਾ ਜਦੋਂ ਅਸੀਂ ਉਹਨਾਂ ਨੂੰ ਪਹਿਲੀ ਵਾਰੀ ਕਈ ਵਾਰੀ ਗੱਲ ਕਰਦੇ ਜਿਹੜੀ ਗੱਲ ਅਸੀਂ ਪਹਿਲੀ ਵਾਰੀ ਕੀਤੀ ਸੀ ਉਹ ਸਾਨੂੰ ਫੋਨ ਕਰਕੇ ਕਹਿੰਦੇ ਸੀ ਕਹਿੰਦੇ ਆਹ ਗੱਲ ਤੁਹਾਡੀ ਠੀਕ ਨਹੀਂ ਲੱਗੀ। ਅੱਛਾ ਤਿੰਨ ਕੁ ਸਾਲ ਬਾਅਦ ਉਹ ਜਦੋਂ ਗੱਲ ਅਸੀਂ ਪਰਸਿਸਟੈਂਟਲੀ ਕਰਦੇ ਰਹੇ ਉਹ ਕਹਿੰਦੇ ਹਾਂਜੀ ਭਾਜੀ ਸਾਨੂੰ ਪਹਿਲਾਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਪਰ ਗੱਲ ਤਾਂ ਤੁਹਾਡੀ ਠੀਕ ਸੀ। ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਵੀ ਦਿਮਾਗ 'ਚ ਹੁੰਦਾ ਵੀ ਬਹੁਤ ਵਾਰੀ ਸਾਨੂੰ ਲੱਗਦਾ ਕਿ ਆਹ ਗੱਲ ਠੀਕ ਹੈ ਜਦੋਂ ਅਸੀਂ ਦੋ ਚਾਰ ਵਾਰ ਗੱਲ ਕਰਦੇ ਹਾਂ ਬਾਅਦ ਸਾਨੂੰ ਲੱਗਦਾ ਕਿ ਜਿਹੜੀ ਗੱਲ ਅਸੀਂ ਕਰ ਰਹੇ ਸੀ ਨਾ ਉਹ ਇੰਨੀ ਠੀਕ ਨਹੀਂ ਸੀ, ਸਾਨੂੰ ਓਨੇ ਜ਼ੋਰਦਾਰ ਤਰੀਕੇ ਨਾਲ ਨਹੀਂ ਗੱਲ ਕਰਨੀ ਚਾਹੀਦੀ, ਫਿਰ ਗੱਲ ਤਾਂ ਕਰ ਦਈਦੀ ਪਰ ਉੱਤੇ ਓਨਾ ਵਜਨ ਨਹੀਂ ਦੇਈਦਾ। ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਖੁਰਾਕ ਤੁਸੀਂ ਖਾਂਦੇ ਹੋ ਜਾਂ ਜਿਹੜੀ ਖੁਰਾਕ ਤੁਸੀਂ ਖਾਧੀ ਆ ਉਹਨੇ ਤੁਹਾਨੂੰ ਤੰਦਰੁਸਤ ਕਿੰਨਾ ਕੁ ਰੱਖਿਆ, ਕਿਸੇ ਖੁਰਾਕ ਨੇ ਤੁਹਾਨੂੰ ਬਿਮਾਰ ਵੀ ਕੀਤਾ, ਕਿਸੇ ਨੇ ਤੁਹਾਨੂੰ ਚੰਗੀ ਤਰ੍ਹਾਂ ਜ਼ਿਆਦਾ ਤੰਦਰੁਸਤ ਕੀਤਾ ਜੇ ਤੁਸੀਂ ਕਿਤੇ ਬਿਮਾਰ ਸੀ, ਤੇ ਕਿਹੜੀ ਖੁਰਾਕ ਨੇ ਕਿਸ ਕਿਸਮ ਦੀ ਖੁਰਾਕ ਨੇ ਤੁਹਾਨੂੰ ਬਹੁਤ ਛੇਤੀ ਠੀਕ ਕਰਤਾ, ਤੇ ਖੁਰਾਕ ਦਾ ਆਪਣੇ ਆਪ ਦੇ ਵਿੱਚ ਕੀ ਰੋਲ ਹੈ, ਕਿਉਂਕਿ ਸਾਡੇ ਸਾਹਮਣੇ ਬਹੁਤ ਬਹੁਤ ਵਧੀਆ ਵਧੀਆ ਮੁਹਾਵਰੇ ਪਏ ਨੇ। ਗੁਰੂ ਸਾਹਿਬ ਨੇ ਸਾਨੂੰ ਕਿਹਾ ਜਿਤ ਖਾਧਾ ਤਨ ਪੀੜੀਐ ਮਨ ਮੇ ਚੱਲੇ ਵਿਕਾਰ, ਮਤਲਬ ਉਹ ਖੁਰਾਕ ਹੈ ਜਿਹੜੀ ਜਿਹਦੇ ਨਾਲ ਸਾਡਾ ਸਰੀਰ ਵੀ ਦੁਖਦਾ ਤੇ ਮਨ ਦੇ ਵਿੱਚ ਉਹਨੂੰ ਵਿਕਾਰ ਦਾ ਮਤਲਬ ਮਾੜੀਆਂ ਗੱਲਾਂ ਆਉਂਦੀਆਂ ਨੇ, ਤੰਗ ਜਿਹਾ ਹੁੰਦਾ ਮਨ, ਤੇ ਉਹਦਾ ਖਾਣ ਦਾ ਫਿਰ ਫਾਇਦਾ ਵੀ ਕੀ ਹੈ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਸਾਡੇ ਸਟੂਡੀਓ ਦਾ ਨੰਬਰ 416-620-1778 416-620-1778 ਹੈ। ਆਪਣੇ ਕੀਮਤੀ ਵਿਚਾਰ ਆ ਜਿਹੜੇ ਪੇਸ਼ ਕਰਿਓ ਥੋੜੇ ਸ਼ਬਦਾਂ ਚ ਹੋਣ ਪਰ ਉਹ ਸਾਨੂੰ ਕੁਛ ਸਿਖਾ ਕੇ ਜਾਣ ਖੁਰਾਕ ਬਾਰੇ, ਕਿਉਂਕਿ ਖੁਰਾਕ ਜੇ ਸਾਡੀ ਠੀਕ ਹੈ ਤਾਂ ਮੇਰਾ ਖਿਆਲ ਆਲਾ ਦੁਆਲਾ ਫੇਰ ਹੀ ਠੀਕ ਰਹਿ ਸਕਦਾ। ਜੇ ਖੁਰਾਕ ਠੀਕ ਨਹੀਂ ਸਰੀਰ ਬਿਮਾਰ ਆ ਤੇ ਮੈਨੂੰ ਪਤਾ ਕਿ ਇਹੋ ਜਿਹੇ ਮੌਕੇ ਤੇ ਸਾਡਾ ਪ੍ਰੋਗਰਾਮ ਹੀ ਨਹੀਂ ਸੁਣਦੇ ਹੋਵੋਗੇ। ਜੇ ਤੁਹਾਡੀ ਖੁਰਾਕ ਹੀ ਵਧੀਆ ਨਹੀਂ, ਮਨ ਵੀ ਤੁਹਾਡਾ ਕੋਈ ਕੁਛ ਕਰਨ ਨੂੰ ਜੀ ਨਹੀਂ ਕਰਦਾ ਤੇ ਫਿਰ ਰੇਡੀਓ ਵੀ ਸੁਣਨ ਨੂੰ ਜੀ ਕਿੱਥੇ ਕਰਨਾ। ਖੈਰ ਜੀ 416-620-1778 ਤੁਹਾਡੀਆਂ ਕਾਲਸ ਦੀ ਸਾਨੂੰ ਉਡੀਕ ਰਹੂਗੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5555-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜ ਕਲਸੀ ਸਪਾਂਸਰ ਕਰਦੇ ਨੇ ਜੀ। ਰੀਅਲ ਅਸਟੇਟ ਸੇਲਸ ਪਰਸਨ ਨੇ, 15 ਸਾਲਾਂ ਦਾ ਤਜਰਬਾ ਉਹਨਾਂ ਦਾ ਪ੍ਰੋਪਰਟੀਆਂ ਵੇਚਣ ਦਾ, ਖਰੀਦਣ ਦਾ, ਆਪਣੇ ਕਲਾਇੰਟਸ ਨੂੰ ਸਰਵਿਸ ਦੇਣ ਦਾ, ਤੇ ਐਕਸਲੈਂਟ ਸਰਵਿਸ ਦਿੰਦੇ ਨੇ। ਤੁਸੀਂ ਘਰ ਲੈਣਾ, ਕੌਂਡੋ ਲੈਣੀ ਆ, ਨਵਾਂ ਘਰ ਲੈਣਾ, ਪੁਰਾਣਾ ਘਰ ਆ ਤੁਹਾਡਾ ਵੇਚਣਾ ਚਾਹੁੰਦੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਕੋਈ ਰੈਂਟਲ ਪ੍ਰੋਪਰਟੀ ਲੈਣੀ ਆ, ਇੱਕ ਵਾਰੀ ਉਹਨਾਂ ਨਾਲ ਤਾਲਮੇਲ ਕਰਿਓ ਰਾਜ ਕਲਸੀ ਨਾਲ। ਨੰਬਰ ਉਹਨਾਂ ਦਾ 416-566-2076 ਆ। ਸਰਦੀਪ ਗੋਇਲ ਜੀ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ, ਬਹੁਤ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ। ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਨ ਦਾ ਮਤਲਬ ਇਹ ਨੀ ਵੀ ਕਵਰੇਜ ਘੱਟ ਜੂ, ਜੇ ਕੋਈ ਐਕਸੀਡੈਂਟ ਵਗੈਰਾ ਹੋ ਗਿਆ, ਸਰਟੀਫਿਕੇਟ ਵੱਜ ਗਈ, ਨਾ, ਕਵਰੇਜ ਉਹੀ ਰਹਿਣੀ ਆ। ਪਰ ਪ੍ਰੀਮੀਅਮ ਮਹੀਨੇ ਦਾ ਜਿਹੜਾ ਦਿੰਦੇ ਹਾਂ, ਮਹੀਨੇ ਦੇ ਪੈਸੇ ਦਿੰਦੇ ਹਾਂ ਜਿੰਨੇ ਆਪਾਂ ਇੰਸ਼ੋਰੈਂਸ ਕੰਪਨੀ ਨੂੰ, ਉਹ ਘੱਟ ਹੁੰਦੇ ਨੇ। ਤੁਸੀਂ ਕੰਪੇਅਰ ਕਰਕੇ ਦੇਖ ਲਿਓ, ਜਿੰਨੇ ਤੁਸੀਂ ਹੁਣ ਪੈਸੇ ਦਿੰਦੇ ਹੋ ਨੋਟ ਕਰ ਲਓ, ਇਹਨਾਂ ਤੋਂ ਨੋ ਐਬਲੀਗੇਸ਼ਨ ਕੋਟੇਸ਼ਨ ਲੈ ਲਓ, ਇਹਨਾਂ ਨੂੰ ਲਾਇਸੈਂਸ ਵਗੈਰਾ ਆਪਣਾ ਦੇ ਦਿਓ ਜਿਹੜਾ ਕੁਛ ਪੁੱਛਦੇ ਨੇ, ਤੇ ਦੋ ਤਿੰਨ ਘੰਟੇ ਦੇ ਵਿੱਚ ਵੀ ਤੁਹਾਨੂੰ ਕੋਟੇਸ਼ਨ ਦੇ ਦੇਣਗੇ ਵੀ ਭਾਈ ਇੰਨੇ ਪੈਸੇ ਲੱਗ ਤੁਹਾਡੇ। ਜਦੋਂ ਤੁਸੀਂ ਕੰਪੇਅਰ ਕਰਕੇ ਦੇਖੋਗੇ, ਤੁਹਾਡੇ ਮਹੀਨੇ ਦੇ $40-50-100 ਬਚ ਜਾਣਗੇ। ਇੱਕ ਕਾਰ ਦਾ $100 ਬਚ ਜੇ ਬਰੈਂਪਟਨ ਵਰਗੇ ਸ਼ਹਿਰ ਜਿੱਥੇ ਕਾਰ ਦੀ ਇੰਸ਼ੋਰੈਂਸ ਪਹਿਲਾਂ ਹੀ ਮਹਿੰਗੀ ਹੈ, ਤੇ ਦੋ ਕਾਰਾਂ ਹੋਣ, ਦੋ ਕਾਰਾਂ ਤਾਂ ਆਮ ਹੀ ਆ ਘਰੇ ਜੀ, ਇੱਥੇ ਕਈਆਂ ਦੇ ਘਰੇ 3-4 ਕਾਰਾਂ ਨੇ, ਤੇ ਫਿਰ ਤੁਹਾਡੇ ਕਿੰਨੇ ਪੈਸੇ ਬਚਦੇ ਨੇ। ਤਾਲਮੇਲ ਕਰ ਲਓ ਪ੍ਰਦੀਪ ਗੋਇਲ ਨਾਲ, 647-258-5003 ਹੈਗਾ ਜੀ ਇਹਨਾਂ ਦਾ ਨੰਬਰ। ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਵਾਰ ਸਾਹਿਬ।
ਸਤਿ ਸ੍ਰੀ ਅਕਾਲ ਜੀ,
ਚੀਮਾ ਬੋਲਦਾ, ਅੰਦਰ ਚੀਮਾ।
ਹਾਂਜੀ ਹਾਂਜੀ
ਹਾਂਜੀ, ਮੇਰਾ ਨਾ ਇੱਕ ਮੈਂ ਗੀਤ ਲਿਖਿਆ ਸੀ, ਉਹਦਾ ਇੱਕ ਲਾਸਟ ਸਟੈਂਜਾ ਹੈ।
ਹਾਂਜੀ, ਉਹਦੇ ਵਿੱਚ
ਇਹਦੇ ਨਾਲ ਸੰਬੰਧਿਤ ਕਈ ਗੱਲਾਂ ਨੇ ਜਿਹੜਾ ਤੁਹਾਡਾ ਸਬਜੈਕਟ ਸੀਗਾ, ਉਹ ਮੈਂ ਸੁਣਾ ਦਿੰਦਾ, ਚਾਰ ਲਾਈਨਾਂ ਤੁਹਾਨੂੰ
ਸੁਣਾਓ ਜੀ ਸਾਹਿਬ।
ਉਹ ਇਸ ਤਰ੍ਹਾਂ ਅਮਰਾਜ ਸਾਹਿਬ, ਕਿ ਜੀਣ ਲਈ ਹੀ ਖਾਓ, ਨਾ ਕਿ ਖਾਣ ਲਈ ਜੀਓ। ਜੇ ਪੀਣ ਵਾਲੇ ਹੋ ਤਾਂ ਦਾਰੂ ਕਰਕੇ ਪੀਓ, ਨਾ ਕਿ ਪੀਣ ਲਈ ਪੀਓ। ਹੱਥ ਨਾ ਚੀਮੇ ਕਿਸੇ ਚੀਜ਼ ਦੀ ਚੰਗੀ ਹੁੰਦੀ, ਰੱਖ ਦਿੰਦੀ ਹੈ ਜ਼ਿੰਦਗੀ ਨੂੰ ਬੇਕਾਰ ਬਣਾ ਕੇ। ਜੀਓ ਜ਼ਿੰਦਗੀ ਨੂੰ ਯਾਰੋ, ਤਿਉਹਾਰ ਬਣਾ ਕੇ, ਐਵੇਂ ਇਸ ਨੂੰ ਧੋਵੋ ਨਾ ਇੱਕ ਭਾਰ ਬਣਾ ਕੇ।
ਕਿਆ ਬਾਤ, ਕਿਆ ਬਾਤ,
ਧੰਨਵਾਦ
ਮਿਹਰਬਾਨੀ ਜੀ, ਬਹੁਤ ਚੰਗੀ ਗੱਲ ਕਹੀ ਤੁਸੀਂ। ਪਰ ਗੱਲ ਉੱਥੇ ਆ ਗਈ ਜੀ ਵੀ ਖਾਈਏ ਕੀ। ਹੁਣ ਮੈਂ ਤਰ੍ਹਾਂ ਨਾਲ ਗੱਲ ਕੀਤੀ ਆ, ਉਹ ਕਹਿੰਦੀ ਰਾਤ ਨੂੰ ਕੁਛ ਸੀਡਸ ਭਿਓ ਕੇ ਰੱਖੋ, ਛੀਆ ਸੀਡਸ ਦੱਸਦੇ ਨੇ। ਇੱਕ ਮਾਰਖਮ ਵਾਲੇ ਪਾਸਿਓਂ ਦੋਸਤ ਨੇ, ਉਹਨਾਂ ਨਾਲ ਮੇਰੀ 2-3 ਵਾਰੀ ਗੱਲ ਹੋਈ ਆ। ਅੱਛਾ, ਕੁਛ ਕਹਿੰਦੇ ਨੇ ਜੀ ਬਦਾਮ ਰਾਤ ਨੂੰ ਭਿਓ ਕੇ ਰੱਖੋ, ਕੁਛ ਕਹਿੰਦੇ ਜਿਹੜੀਆਂ ਦਾਲਾਂ ਖਾਣੀਆਂ ਆਪਾਂ ਉਹ ਵੀ ਰਾਤ ਨੂੰ ਤੁਸੀਂ ਭਿਓ ਕੇ ਰੱਖੋ ਸਲੋ ਕੁੱਕਰ ਦੇ ਵਿੱਚ, ਉਹ ਸਵੇਰੇ ਫਿਰ ਉਹਨਾਂ ਨੂੰ ਸਲੋ ਕੁੱਕਰ ਚ ਰਿੱਝਦੀਆਂ ਰਹਿਣ ਉਹ, ਤੇ ਸਾਰਾ ਦਿਨ ਰਿੱਝਦੀਆਂ ਰਹਿਣ, ਜਿਵੇਂ ਘਰਾਂ ਦੇ ਵਿੱਚ ਆਪਾਂ ਉੱਥੇ ਇੰਡੀਆ ਆਪਾਂ ਆਪਣੀ ਰਿੱਝਦੀ ਰਹਿੰਦੀ ਹੁੰਦੀ ਸੀ ਦਾਲ ਹਾਰੇ ਦੇ ਵਿੱਚ। ਅੱਛਾ, ਕੁਛ ਕਹਿੰਦੇ ਜੀ ਕੋਈ ਫਰਕ ਨੀ ਪੈਂਦਾ, ਤੁਸੀਂ ਚੁੱਪ ਕਰਕੇ ਸੀਟੀਆਂ ਵਜਾਓ ਕੁੱਕਰ ਦੀਆਂ, ਤੇ 350-350 ਡਿਗਰੀ ਦੇ ਉੱਤੇ ਕੋਈ ਫੂਡ ਵੈਲਿਊ ਚ ਫਰਕ ਨੀ ਪੈਂਦਾ, ਉਹ ਖਾ ਲਓ। ਕੁਝ ਇਹੋ ਜਿਹੇ ਬੰਦੇ ਨੇ ਉਹ ਕਹਿੰਦੇ ਜੀ ਖਾਣਾ ਹੀ ਆ, ਕੋਈ ਗੱਲ ਨੀ ਤੁਸੀਂ ਕੱਚੀਆਂ ਸਬਜ਼ੀਆਂ ਜਿਹੜੀਆਂ ਉਹ ਜ਼ਿਆਦਾ ਖਾਓ। ਮਤਲਬ ਇਹ ਚੀਜ਼ਾਂ ਕਿੰਨੀਆਂ ਕੁ ਇਫੈਕਟ ਕਰਦੀਆਂ। ਬਹੁਤ ਲੋਕ ਹੁਣ ਅੱਜ ਕੱਲ੍ਹ ਕੀ ਪਿਛਲੇ 50-60 ਸਾਲਾਂ ਤੋਂ ਜਦੋਂ ਤੋਂ ਇੰਡਸਟਰੀਲਾਈਜੇਸ਼ਨ ਹੋਈ ਹੈ, ਮੀਆਂ ਬੀਵੀ ਦੋਨੇ ਕੰਮ ਕਰਦੇ, ਖਾਣਾ ਬਣਾਉਣ ਦਾ ਟਾਈਮ ਨੀ ਹੁੰਦਾ, ਫਾਸਟ ਫੂਡ ਦਾ ਜਿਹੜਾ ਟ੍ਰੈਂਡ ਆ ਉਹ ਬਹੁਤ ਆ। ਅਲਟੀਮੇਟਲੀ ਫਾਸਟ ਫੂਡ ਦੇ ਵਿੱਚ ਕਿਹਾ ਇਹ ਜਾਂਦਾ, ਸਾਇੰਟਿਸਟ ਕਹਿੰਦੇ ਨੇ ਕਿ ਉਹ ਉਹਨਾਂ 'ਚ ਫੂਡ ਵੈਲਿਊ ਖਤਮ ਹੋਈ ਹੁੰਦੀ ਹੈ। ਜਿਹੜੇ ਪ੍ਰੋਸੈਸ ਫੂਡ ਨੇ ਜਿਹੜੇ ਸਾਡੇ ਅੱਗੇ ਬੱਚੇ ਖਾ ਰਹੇ ਨੇ, ਲੈ ਕੇ ਕੁਰਕਰਿਆ ਤੋਂ ਜਿੰਨੀਆਂ ਚੀਜ਼ਾਂ ਬਣੀਆਂ ਹੋਈਆਂ ਉਹਦੇ 'ਚ ਨਮਕ ਤੇ ਮਿੱਠਾ ਇੰਨਾ ਜ਼ਿਆਦਾ, ਉਹ ਹੌਲੀ ਹੌਲੀ ਬਿਮਾਰ ਹੁੰਦੇ ਨੇ। ਪੇਰੈਂਟਸ ਫਿਕਰ ਕਰਦੇ ਨੇ ਵੀ ਰੋਟੀ ਤਾਂ ਖਾਂਦੇ ਕੋਈ ਨਹੀਂ। ਉਧਰੋਂ ਜਿਹੜੇ ਨਿਊਟ੍ਰੀਸ਼ਨਿਸਟ ਨੇ ਉਹ ਕਹਿੰਦੇ ਜੇ ਬੱਚੇ ਕੁਛ ਨਹੀਂ ਖਾਂਦੇ ਤੇ ਤੁਸੀਂ ਜਿਹੜਾ ਆਟਾ ਖਾਈ ਜਾਂਦੇ ਹੋ ਇਹਦੇ ਵਿੱਚ ਕੀ ਹੈ, ਇਹ ਵੀ ਸਵਾਹ ਖੇਈ ਆਟਾ। ਉਹ ਕਹਿੰਦੇ ਉਹ ਆਟਾ ਨਹੀਂ ਰਿਹਾ ਜਿਹੜਾ 35-40 ਸਾਲ ਪਹਿਲਾਂ ਆਟਾ ਹੁੰਦਾ ਸੀ, ਦੇਸੀ ਕਣਕ ਹੁੰਦੀ ਸੀ। ਵੀ ਇਹ ਆਟਾ ਤਾਂ ਬਿਮਾਰੀਆਂ ਦੀ ਜੜ ਆ, ਇਹਦੇ ਨਾਲ ਜੋੜਾਂ ਦੇ ਰੋਗ ਵੱਧਦੇ ਨੇ, ਇਹਦੇ ਨਾਲ ਡਾਇਬਿਟੀਜ਼ ਵੱਧਦੀ ਆ, ਇਹ ਤਾਂ ਬਿਮਾਰੀ ਦਾ ਘਰ ਆ। ਫਿਰ ਕਈ ਸਿਆਣੇ ਸੱਜਣ ਨਿਊਟ੍ਰੀਸ਼ਨਿਸਟ ਆ ਜਿਹੜੇ ਡਾਇਟ ਬਾਰੇ ਜਾਣਦੇ ਨੇ, ਉਹਨਾਂ ਨੂੰ ਪ੍ਰੈਸਕ੍ਰਾਈਬ ਕਰਦੇ ਨੇ ਵੀ ਤੁਸੀਂ ਮਿਲਟਸ ਖਾਓ ਜਿਹਦੇ ਵਿੱਚ ਬਾਜਰੇ ਦਾ ਆਟਾ ਹੋਵੇ, ਜਵਾਰ ਦਾ ਆਟਾ ਹੋਵੇ ਜਿਹਦੇ ਵਿੱਚ ਕਾਲੇ ਚਨਿਆਂ ਦਾ ਆਟਾ ਹੋਵੇ, ਕਣਕ ਦਾ ਆਟਾ ਵੀ ਥੋੜ੍ਹਾ ਬਹੁਤ ਹੋਵੇ। ਮਤਲਬ ਮੈਂ ਇਹ ਚੀਜ਼ਾਂ ਜਾਣਨਾ ਚਾਹੁੰਦਾ ਸੀ ਵੀ ਤੁਸੀਂ ਲਾਈਫ ਸਟਾਈਲ ਆਪਦਾ ਬਦਲਿਆ ਕਿ ਪੁਰਾਣੇ ਜਿਹੜਾ ਕੁਛ ਦਾਦੇ ਪੜਦਾਦੇ ਸਾਡੇ ਖਾਈ ਜਾਂਦੇ ਸੀ ਉਹੋ ਹੀ ਖਾਈ ਜਾਂਦੇ। ਹੁਣ ਚਿੱਟੇ ਚੌਲ ਬਹੁਤ ਖਾਧੇ ਜਾਂਦੇ ਨੇ, ਪਰ ਜਿਹੜਾ ਲੇਟੈਸਟ ਟ੍ਰੈਂਡ ਆ ਉਹ ਕਹਿੰਦੇ ਜੀ ਬਰਾਊਨ ਰਾਈਸ ਆ ਜਿਹੜੇ ਖਾਣੇ ਚਾਹੀਦੇ ਆ। ਕਈ ਕਹਿੰਦੇ ਜੀ ਪਾਣੀ 'ਚ ਭਿਓ ਕੇ ਰੱਖੋ ਰਾਤ ਨੂੰ, ਕਈ ਕਹਿੰਦੇ ਕੀ ਫਾਇਦਾ ਭਿਉਣ ਦਾ। ਅੱਛਾ, ਕਈ ਕਹਿੰਦੇ ਵੀ ਜੇ ਤੜਕਾ ਜਿਹੜਾ ਉਹ ਤੁਸੀਂ ਲਾਓ ਮਜ਼ੇ ਦੇ ਨਾਲ ਜਿਹਦੇ ਵਿੱਚ ਅਦਰਕ ਲਸਣ ਸਾਰਾ ਕੁਛ A to Z ਹੋਵੇ। ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਉਹ ਕਹਿੰਦੇ ਜੀ ਪਿਆਜ਼ ਤੇ ਲਸਣ ਤਾਂ ਖਾਣਾ ਨਹੀਂ ਚਾਹੀਦਾ, ਅਦਰਕ ਵੀ ਨਹੀਂ ਖਾਣਾ ਚਾਹੀਦਾ। ਬਹੁਤ ਸਾਰੇ ਕਹਿੰਦੇ ਨੇ ਇਹਨੂੰ ਤੜਕਾ ਲਾਓ, ਤੇ ਤੜਕਾ ਇਸ ਤਰੀਕੇ ਨਾਲ ਲਾਓ ਵੀ ਤੜਕਾ ਹੌਲੀ ਹੌਲੀ ਘੱਟ ਸੇਕ ਤੇ ਲੱਗੇ। ਦੂਜੇ ਕਹਿੰਦੇ ਜੀ ਕੁੱਕਰ ਦੇ ਵਿੱਚ ਜਦੋਂ ਤੁਸੀਂ ਬਣਾਉਣੀ ਹੈ ਨਾ ਦਾਲ ਤੇ ਸਾਰਾ ਕੁਝ ਇਕੱਠਾ ਹੀ ਪਾ ਦਿਓ, ਕੋਈ ਫਰਕ ਨਹੀਂ ਪੈਂਦਾ। ਕਈ ਬੰਦੇ ਸਵਾਦ ਜ਼ਿਆਦਾ ਦੇਖਦੇ ਨੇ, ਕਈ ਬੰਦੇ ਕਹਿੰਦੇ ਮਿਰਚ ਆ ਜਿਹੜੀ ਹਰੀ ਮਿਰਚ ਆ ਜਿਹੜੀ ਲਾਲ ਮਿਰਚ ਬੰਦ ਕਰ ਦਿਓ, ਲਾਲ ਦੀ ਬਜਾਏ ਹਰੀ ਮਿਰਚ ਖਾਓ। ਕਈ ਕਹਿੰਦੇ ਜੀ ਮਿਰਚ ਤਾਂ ਮਿਰਚ ਹੀ ਆ, ਹਰੀ ਹੋਈ ਜਾਂ ਲਾਲ ਹੋਈ ਕੀ ਫਰਕ ਪੈਂਦਾ। ਕਈ ਕਹਿੰਦੇ ਆ ਜੀ ਤੁਸੀਂ ਉਮਰ ਦੇ ਹਿਸਾਬ ਨਾਲ ਆਪਣੀ ਡਾਇਟ ਬਦਲ ਲਓ। ਕਈ ਕਹਿੰਦੇ ਨੇ ਡਾਇਟ ਬਦਲਣ ਦੀ ਲੋੜ ਨਹੀਂ, ਆਪਣੇ ਸਰੀਰ ਨੂੰ ਇੰਨਾ ਤੁਸੀਂ ਭਜਾਓ ਦੜਾਓ ਥੱਕ ਜਾਓ, ਤੁਸੀਂ ਕੁਛ ਮਰਜ਼ੀ ਖਾਈ ਜਾਓ। ਉਧਰੋਂ ਦੂਜੇ ਪਾਸੇ ਮੇਰੇ ਵਰਗੇ ਕਮਜ਼ੋਰ ਸਰੀਰ ਦੇ ਬੰਦੇ ਨੇ, ਉਹ ਕਹਿੰਦੇ ਜੀ ਇੰਨਾ ਕੁਛ ਖਾਈਏ ਕਿਵੇਂ, ਅਸੀਂ ਸਾਨੂੰ ਤਾਂ ਪਲੇਟ ਭਰੀ ਦੇਖ ਕੇ ਡਰ ਲੱਗਣ ਲੱਗ ਜਾਂਦਾ। ਅਲੱਗ ਅਲੱਗ ਵਿਊਜ਼ ਨੇ, ਮੈਂ ਅਸਲ ਦੇ ਵਿੱਚ ਨਾ ਅਲੱਗ ਅਲੱਗ ਵਿਊਜ਼ ਜਾਣਨੇ ਚਾਹੁੰਦਾ ਸੀ ਵੀ ਤੁਹਾਡੀ ਖੁਰਾਕ ਕਿਹੋ ਜੀ ਹੈ। ਬੇਝਿਜਕ ਹੋ ਕੇ ਆਪਣਾ ਰੇਡੀਓ ਆ ਜੀ, ਦੱਸੋ ਤੁਹਾਡੀ ਖੁਰਾਕ ਕਿਹੋ ਜੀ ਹੈ, ਜੇ ਤੁਸੀਂ ਕਿਤੇ ਢਿੱਲੇ ਹੋ ਗਏ ਤੁਸੀਂ ਕਿਵੇਂ ਇੰਪਰੂਵ ਕੀਤਾ ਆਪਣੀ ਖੁਰਾਕ ਬਦਲ ਕੇ। ਇਹ ਬੜਾ ਸਾਇੰਟੀਫਿਕ ਤੱਥ ਆ, ਸਾਇੰਸਦਾਨ ਨੇ ਜਿਹੜੇ ਉਹ ਤਾਂ ਤਜਰਬੇ ਕਰਦੇ ਨੇ। ਆਹ ਸਰੀਰ ਤੁਹਾਡਾ, ਤੁਸੀਂ ਇਹਦੇ ਤੇ ਕੁਛ ਤਜਰਬਾ ਕੀਤਾ 6 ਫੁੱਟ ਦੇ ਸਰੀਰ ਤੇ ਕਿ ਨਹੀਂ ਕੀਤਾ? ਜਦੋਂ ਤੁਸੀਂ ਬਿਮਾਰ ਹੋਏ ਤੁਸੀਂ ਸਿਰਫ ਡਾਕਟਰਾਂ ਦੀਆਂ ਦਵਾਈਆਂ ਦਾ ਹੀ ਟਿਕੇ ਰਹੇ। ਜੇ ਇਹ ਰੁਝਾਨ ਆ ਭਾਈ ਵੀ ਤੁਸੀਂ ਡਾਕਟਰ ਦੀਆਂ ਦਵਾਈਆਂ ਤੇ ਹੀ ਭਰੋਸਾ ਕਰਦੇ ਹੋ ਤੇ ਖੁਰਾਕ ਆ ਜਿਹੜੀ ਇਹ ਨਹੀਂ ਬਦਲਦੇ, ਤੇ ਮੈਂ ਤੁਹਾਨੂੰ ਗਰੰਟੀ ਲਿਖ ਕੇ ਦੇ ਸਕਦਾ, ਭਾਵੇਂ ਮੈਂ ਡਾਕਟਰ ਨਹੀਂ ਨਾ ਹੀ ਮੇਰੇ ਕੋਲ ਬਹੁਤਾ ਪੜ੍ਹਿਆ ਲਿਖਿਆ, ਮਾੜਾ ਮੋਟਾ ਜਿੰਨੇ ਕੁ ਤੁਸੀਂ ਪੜ੍ਹੇ ਆ ਉਨਾ ਕੀ ਮੈਂ ਪੜ੍ਹਿਆ, ਪਰ ਮੈਂ ਇਹ ਗਰੰਟੀ ਲਿਖ ਕੇ ਦੇ ਸਕਦਾ ਵੀ ਜਿਹੜੀ ਖੁਰਾਕ ਖਾ ਕੇ ਤੁਸੀਂ 2-4 ਮਹੀਨਿਆਂ ਬਾਅਦ 2 ਸਾਲ ਬਾਅਦ ਬਿਮਾਰ ਹੁੰਦੇ ਹੋ, ਦਵਾਈ ਖਾ ਕੇ ਤੁਸੀਂ ਠੀਕ ਹੋ ਜਾਂਦੇ, ਜੇ ਤੁਸੀਂ ਖੁਰਾਕ ਨਹੀਂ ਬਦਲਦੇ ਤੁਹਾਡੀ ਉਮਰ ਵੀ ਘੱਟ ਜੂ, ਤੁਹਾਡੇ ਸਰੀਰਕ ਅੰਗ ਨੇ ਜਿਹੜੇ ਅੰਦਰ ਉਹ ਜਵਾਬ ਦੇ ਦੇਣਗੇ, ਇੱਕ ਦਿਨ ਹੱਥ ਖੜੇ ਕਰ ਦੇਣਗੇ। ਇਹ ਡਾਕਟਰਾਂ ਨੇ ਕਹਿਣਾ ਵੀ ਇਹ ਤਾਂ ਯਾਰ ਲਿਵਰ ਚ ਨੁਕਸ ਆ, ਇਹ ਤਾਂ ਪੈਨਕ੍ਰੀਆ ਚ ਨੁਕਸ ਸੀ, ਹੁਣ ਜੇ ਤੁਸੀਂ ਲੱਪ ਭਰ ਕੇ ਮਿੱਠੇ ਦੀ ਖਾਈ ਜਾਓਗੇ, ਜੂਸ ਵੀ ਪੀ ਲਿਆ ਬਾਜ਼ਾਰ ਦਾ ਬਣਿਆ ਹੋਇਆ, ਫਰੂਟ ਵੀ ਖਾ ਲਿਆ, ਚਾਹ ਦੇ ਵਿੱਚ ਵੀ 1 ਚਮਚੇ ਦੀ ਬਜਾਏ 2 ਚਮਚੇ ਚਾਹ ਦੇ ਪਾਏ, ਉਧਰੋਂ ਸਾਹਮਣੇ ਕਿਸੇ ਨੇ ਵਧੀਆ ਸਵੀਟਸ ਲਿਆ ਕੇ ਰੱਖਤੀਆਂ ਉਹ ਵੀ ਖਾ ਲਈਆਂ, ਤੁਸੀਂ ਕਹਿਣਾ ਇੰਨੇ ਕੁ ਨਾਲ ਕੀ ਫਰਕ ਪੈਂਦਾ, ਇੰਨੇ ਕੁ ਨਾਲ ਕੀ ਫਰਕ ਪੈਂਦਾ, ਪਰ ਸ਼ਾਮ ਨੂੰ ਘਰੇ ਸੇਵੀਆਂ ਬਣੀਆਂ ਹੋਈਆਂ ਖੀਰ ਬਣੀ ਹੋਈ ਉਹ ਵੀ ਖਾ ਲਈ, ਸਵੇਰੇ ਉੱਠ ਕੇ ਵੀ 2-3 ਬਿਸਕਿਟ ਖਾ ਲਏ, ਤੇ ਭਾਈ ਤੁਹਾਡੇ ਫਿਰ ਉਹ ਇੰਸੂਲਿਨ ਜਿਹਨੇ ਸ਼ੂਗਰ ਨੂੰ ਬੈਲੈਂਸ ਕਰਨਾ, ਉਹ ਬਾਰ ਬਾਰ ਜਿਹੜਾ ਪੈਨਕ੍ਰੀਆਸ ਆ ਪਿਚਕ ਪਿਚਕ ਕੇ ਜਦੋਂ ਆਪਣਾ ਸੀਕ੍ਰੀਸ਼ਨ ਕੱਢੂ, ਇੱਕ ਦਿਨ ਤਾਂ ਜਵਾਬ ਦੇਊਗਾ ਨਾ। ਹੁਣ ਫਿਰ ਤੁਸੀਂ ਡਾਕਟਰ ਨੂੰ ਕਹੋਗੇ ਯਾਰ ਇਹ ਬਿਮਾਰੀ ਦਾ ਤਾਂ ਇਲਾਜ ਹੈ ਨਹੀਂ, ਬਿਮਾਰੀ ਕੀ ਕਰੂ ਜਦੋਂ ਤੁਸੀਂ ਆਪਦੀ ਖੁਰਾਕ ਨਹੀਂ ਕੰਟਰੋਲ ਕੀਤੀ? ਮੈਂ ਤਾਂ ਤੁਹਾਤੋਂ ਇਹ ਸੁਣਨਾ ਚਾਹੁੰਦਾ ਸੀ, ਤਾਂ ਕਿ ਸਾਡੇ ਜਿਹੜੇ 30-35-40 ਸਾਲ ਦੇ ਬੰਦੇ ਸੁਣ ਰਹੇ ਨੇ ਪ੍ਰੋਗਰਾਮ, ਉਹ 60 ਸਾਲ ਵਾਲਿਆਂ ਤੋਂ ਉਹਨਾਂ ਦਾ ਤਜਰਬਾ ਜਿਹੜਾ ਹੈਗਾ ਉਹ ਸੁਣ ਸਕਣ। ਕਈ ਵਾਰੀ ਫੇਸ ਤੇ ਬੜੇ ਸੋਹਣੇ ਆਰਟੀਕਲ ਲੱਗਦੇ ਨੇ ਖੁਰਾਕ ਬਾਰੇ, ਖੈਰ ਮੈਨੂੰ ਇਹ ਵੀ ਪਤਾ ਵੀ ਫੇਸਬੁੱਕ ਦੇ ਕਈ ਬੰਦੇ ਵੀਡੀਓਜ਼ ਹੀ ਦੇਖਦੇ ਨੇ ਜਾਂ ਚਟਪਟੀਆਂ ਗੱਲਾਂ ਸੁਣਦੇ ਨੇ, ਚਟਪਟੀ ਚਾਟ ਵੀ ਖਾਂਦੇ ਨੇ, ਪਰ ਜਦੋਂ ਰੇਡੀਓ ਤੇ ਬੋਲਣਾ ਹੋਵੇ ਉਦੋਂ ਫਿਰ ਥੋੜਾ ਜਿਹਾ ਸ਼ਰਮਾਉਂਦੇ ਨੇ। ਦੋਸਤੋ ਸ਼ਰਮਾਓ ਨਾ, ਜਿਵੇਂ ਤੁਸੀਂ ਫੋਨ ਤੇ ਬੋਲਦੇ ਹੋ ਆਪਣੇ ਦੋਸਤਾਂ ਮਿੱਤਰਾਂ, ਰੇਡੀਓ ਤੇ ਖੁੱਲ੍ਹ ਕੇ ਗੱਲਾਂ ਕਰੋ। ਆਪਣੇ ਪੰਜਾਬੀ ਭਾਈ ਸੁਣਦੇ ਨੇ, ਕੋਈ ਬਾਹਰਲਾ ਬੰਦਾ ਨਹੀਂ ਸੁਣਦਾ, ਕੋਈ ਗੱਲ ਨਹੀਂ, ਆਪਣਾ ਸਰੋਤਿਆਂ ਦਾ ਇੱਕ ਆਪਣਾ ਪਰਿਵਾਰ ਆ ਨਗਾਰਾ ਰੇਡੀਓ ਦਾ। ਦੱਸੋ ਖੁੱਲ੍ਹ ਕੇ ਗੱਲਾਂ, ਚਲੋ ਸਾਡੇ ਨਾਲ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਆ। ਠੀਕ ਆ, ਸਵਾਗਤ ਜੀ ਤੁਹਾਡਾ।
ਹਾਂਜੀ ਵਿਰਾਟ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਵਿਰਾਟ ਸਾਹਿਬ। 2-3 ਤਾਂ ਹੋ ਗਏ ਤੁਸੀਂ ਕਿਸੇ ਨੂੰ ਮੌਕਾ ਦਿਓਗੇ ਦੱਸਣ ਦਾ, ਤਾਂ ਹੀ ਤਾਂ ਹੈਗਾ ਤੁਸੀਂ ਆਪ ਹੀ ਲੱਗੇ ਪਏ ਹੋ।
ਜਦੋਂ
ਲੰਘ ਗਿਆ 25 ਮਿੰਟ ਰਹਿ ਗਏ ਬਾਕੀ।
ਉਹ ਵੀਰ ਜੀ ਗੱਲ ਸੁਣੋ, ਜਿਹੜੀ ਕਾਰ ਆ ਨਾ, ਕਾਰ ਨੇ ਭੱਜਦਾ ਜਾਣਾ ਭੱਜਦੀ ਜਾਣਾ, ਰੇਸ ਤੇ ਪੈਰ ਰੱਖਿਆ। ਹੁਣ ਜੇ ਕੋਈ ਸਵਾਰੀ ਨਾ ਆਊਗੀ ਤੇ ਕਾਰ ਨੂੰ ਕੋਈ ਹੱਥ ਹੀ ਨਾ ਦੇਊਗਾ, ਕਾਰ ਥੋੜਾ ਰੁਕੂ। ਹੁਣ ਤੁਸੀਂ ਆਏ,
ਤੁਸੀਂ ਮੌਕਾ ਹੋਰਾਂ ਨੂੰ ਵੀ ਮੌਕਾ ਦਿਓ ਨਾ, ਹੁਣ ਸੁਣ ਲਓ ਹੋਰਾਂ ਨੂੰ, ਬਸ ਕਰੋ, ਤੁਸੀਂ ਆਪਣਾ ਬੋਲਣਾ ਬੰਦ ਕਰੋ। ਮੈਂ ਆਪ ਸੁਣਨਾ ਚਾਹੁੰਦਾ ਕਿਉਂਕਿ ਮੈਂ 55 ਸਾਲ ਦੀ ਏਜ ਹੋ ਗਈ ਮੇਰੀ, ਤੇ ਮੇਰਾ ਪਹਿਲਾ ਵੇਟ 56-57 ਤੋਂ ਉੱਪਰ ਨਹੀਂ ਜਾਂਦਾ ਹੁੰਦਾ ਸੀਗਾ, ਪਰ 2 ਸਾਲ ਮੈਂ ਖਿਆਲ ਨਹੀਂ ਦਿੱਤਾ ਤੇ ਮੇਰਾ ਵੇਟ 66 ਤੇ ਚਲਾ ਗਿਆ। ਤੇ ਹੁਣ ਜੇ ਮੈਂ ਚੈੱਕ ਕਰਾਇਆ, ਸ਼ੂਗਰ ਥੋੜੀ ਜੀ ਕਹਿੰਦੇ ਤੁਹਾਡੇ ਲੈਵਲ ਤੇ ਪਹੁੰਚ ਗਈ ਹੈ, ਪਲੱਸ ਕੈਸਟਰੋਲ ਵੀ ਵੱਧ ਰਹੇ ਨੇ, ਇਟ ਮੀਨਸ ਵੇਟ ਕਰਕੇ ਹੋ ਰਿਹਾ। ਮੈਂ ਵੀ ਸੁਣਨਾ ਚਾਹੁੰਦਾ, ਮੈਂ ਹੁਣ ਆਪਣੀ ਰੋਟੀ ਬੰਦ ਕਰਤੀ, ਰਾਤ ਵਾਲੀ ਰੋਟੀ ਬੰਦ ਕਰ ਦਿੱਤੀ, ਜਾਂ ਸੈਲਡ ਵਗੈਰਾ ਜਾਂ ਇਹ ਦਾਲਾਂ ਦੂਲਾਂ ਜਿਵੇਂ ਤੁਸੀਂ ਦੱਸਦੇ ਹੋ ਉਹਨਾਂ ਨੂੰ ਜਸਟ ਥੋੜਾ ਬਹੁਤਾ ਕਰਕੇ ਖਾਈਦਾ। ਮੈਂ ਵੀ ਸੁਣਨਾ ਚਾਹੁੰਦਾ, ਪਲੀਜ਼ ਟਾਈਮ ਦਵੋ ਸਰੋਤਿਆਂ ਨੂੰ ਦੱਸਣ ਵਾਸਤੇ।
ਧੰਨਵਾਦ ਤੁਹਾਡਾ, ਇਤਰਾਜ਼ ਬਹੁਤ ਜਾਇਜ਼, ਪਰ ਗੱਲ ਇਹ ਆ ਵੀ ਏਅਰ ਨੂੰ ਆਪਾਂ ਖਾਲੀ ਨਹੀਂ ਰੱਖ ਸਕਦੇ, ਜੇ ਕੋਈ ਸਰੋਤਾ ਆਊਗਾ ਫੇਰ ਹੀ ਟਾਈਮ ਦੇਊ। ਹੁਣ ਸਰੋਤੇ ਤੁਸੀਂ ਆ ਗਏ, ਹੁਣ ਕੋਈ ਗੱਲ ਨੀ, ਆਪਾਂ ਟਾਈਮ ਦੇਈ ਜਾ ਰਹੇ। ਲਓ ਜੀ, ਅਗਲੇ ਕਾਲਰ ਦਾ ਟਾਈਮ ਆ, ਹੁਣ ਕੀ ਕਹਿਣਾ ਚਾਹੁੰਦੇ ਹੋ ਜੀ?
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਕੀ ਹਾਲ ਚਾਲ ਹੈ ਬਾਬਾ ਬ੍ਰਾਹਮ ਜੀ?
ਵਧੀਆ ਜੀ ਵਧੀਆ, ਕੀ ਬੋਲੋ ਥੋੜਾ ਜਿਹਾ।
ਸਰ ਜੀ, ਮੇਰੀ ਉਮਰ ਹੋ ਗਈ 57 ਸਾਲ।
ਹਾਂਜੀ।
ਤੇ ਮੈਨੂੰ 30 ਸਾਲ ਚ ਸ਼ੂਗਰ ਡਾਇਗਨੋਸ ਹੋਈ ਸੀ, ਕਰੋਨਾ ਦੀ ਇਹੋ ਜਿਹੀ ਕਿਰਪਾ ਹੋਈ ਹੈ ਵੀ ਸ਼ੂਗਰ ਲੱਭੀ ਨੀ ਕਿੱਧਰ ਗਈ ਹੈ।
ਕੀ ਕੀਤਾ ਤੁਸੀਂ ਫਿਰ? ਖੁਰਾਕ ਬਦਲੀ?
1500-2000 ਕਿਲੋਮੀਟਰ ਵਾਕ ਕਰਨਾ ਸਵੇਰੇ ਜੀ।
ਆਹ ਚੀਜ਼ ਮੈਂ ਸੁਣਨੀ ਚਾਹੁੰਦਾ ਸੀ ਅਸਲ ਚ।
ਮੈਨੂੰ ਸਾਰੇ ਮੁਹੱਲੇ ਵਾਲੇ ਮੈਨੂੰ ਕਮਲਾ ਕਹਿੰਦੇ ਨੇ, ਪਰ ਮੈਂ 20 ਕਿਲੋਮੀਟਰ ਜਾਣਾ ਰੋਜ਼ ਦੀ, ਤੇ ਸ਼ੂਗਰ ਮੇਰੀ 6 ਪੁਆਇੰਟ ਹੋ ਗਈ, A1C ਜਿਹੜੀ ਹੁੰਦੀ ਹੈ।
ਕਿਆ ਬਾਤ ਹੈ, ਕਿਆ ਬਾਤ ਹੈ।
ਓਕੇ ਜੀ,
ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ, ਮਿਹਰਬਾਨੀ। ਹੁਣ ਮੈਨੂੰ ਬੋਲਣਾ ਪੈਣਾ ਹੈ, ਜਿਹੜੀ ਐਕਸਰਸਾਈਜ਼ ਹੈ, ਐਗਜ਼ਰਸ਼ਨ ਆ, ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਆ। ਅੱਜ ਡਾਕਟਰੀ ਖੋਜਾਂ ਜਿਹੜੀਆਂ ਹੋ ਰਹੀਆਂ ਨੇ, ਮੈਂ ਇੱਕ ਵਿਸ਼ੇਸ਼ ਪ੍ਰੋਗਰਾਮ ਲਾਉਣਾ, ਹੋ ਸਕਦਾ ਮੈਂ ਕਿਸੇ ਡਾਕਟਰ ਨੂੰ ਵੀ ਲੈ ਕੇ ਆਵਾਂ। ਐਕਸਰਸਾਈਜ਼ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਆ, ਜਿਹੜੀ ਬਿਮਾਰੀ ਦਾ ਤੁਹਾਨੂੰ ਇਲਾਜ ਨਾ ਲੱਭੇ, ਆਪਣੇ ਸਰੀਰ ਨੂੰ ਸਰਗਰਮ ਕਰਨ ਲੱਗ ਜਾਓ, ਭੱਜੋ ਦੌੜੋ, ਤੇ ਤੁਹਾਡੀ ਬਿਮਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਠੀਕ ਹੋ ਹੀ ਜਾਣੀ ਆ। ਖੈਰ ਮੈਂ ਇਹ ਨਹੀਂ ਕਹਿ ਰਿਹਾ ਕਿ ਡਾਕਟਰੀ ਸਲਾਹ ਨਾ, ਡਾਕਟਰੀ ਸਲਾਹ ਲਓ, ਪਰ ਜੇ ਫਿਰ ਵੀ ਨਹੀਂ ਠੀਕ ਹੋ ਰਹੀ, ਜਿੰਨਾ ਕੁ ਖਾਧਾ ਜੇ ਉਹਨੂੰ ਪਚਾਉਣ ਦਾ ਵੱਲ ਸਿੱਖੋ, ਤੇ ਮਤਲਬ ਠੀਕ ਹੋਣ ਵੱਲ ਤੁਸੀਂ ਕਦਮ ਵਧਾਉਣੇ ਸ਼ੁਰੂ ਕਰ ਦਿੰਦੇ ਹੋ। ਅਗਲੀ ਕਾਲ ਤੇ ਚੱਲਦੇ, ਨਿੱਘਾ ਸਵਾਗਤ ਜੀ ਤੁਹਾਡਾ। ਹੈਲੋ,
ਹੈਲੋ,
ਹਾਂਜੀ ਹਾਂਜੀ ਵੀਰ ਜੀ ਬੋਲੋ, ਤੁਸੀਂ ਆਨ ਦਾ ਏਅਰ ਹੋ ਜੀ।
ਹੈਲੋ,
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਸੁਣ ਰਹੀ ਆ,
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਸੀ। ਅੱਛਾ, ਇੱਥੇ ਮੇਰੇ ਸਾਲ ਦਾ ਬੈਲੈਂਸ ਡਾਇਟ ਬਹੁਤ ਜ਼ਰੂਰੀ ਹੈ। ਮੈਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਐਸਿਡ ਰਿਫਲੈਕਸ ਦੀ, ਤੇ ਐਸਿਡ ਰਿਫਲੈਕਸ ਨੂੰ ਮੈਂ ਇਸੇ ਕੰਟਰੋਲ ਕੀਤਾ ਕਿ ਜਿਵੇਂ ਜੰਕ ਫੂਡ ਬਿਲਕੁਲ ਬੰਦ ਕਰਤਾ, ਜਿਹੜੇ ਤੁਹਾਡੇ ਕਾਰਬੋਨੇਟਡ ਡਰਿੰਕਸ ਹੈਗੇ ਉਹ ਬਿਲਕੁਲ ਨਹੀਂ ਖਾਂਦਾ ਲੈਂਦਾ, ਤੇ ਦੂਸਰਾ ਮੈਂ ਤਕਰੀਬਨ ਮੇਰੀ ਵੀਕ ਦੇ ਵਿੱਚ ਮੇਰਾ ਪੂਰਾ ਡਾਟਾ ਬਣਾਇਆ ਹੋਇਆ, ਮੈਂ ਤਕਰੀਬਨ ਹਰ ਵੀਕ ਦੇ ਵਿੱਚ ਐਵਰੇਜ ਹੈ, ਮੇਰਾ ਕਈ ਵਾਰੀ ਜ਼ਿਆਦਾ ਵੀ ਹੋ ਜਾਂਦਾ, ਆਈ ਵਾਕ ਬਿਟਵੀਨ 35 to 45 ਕਿਲੋਮੀਟਰ।
ਕਿਆ ਬਾਤ ਹੈ,
35 to 45 ਕਿਲੋਮੀਟਰ, ਕਿਉਂਕਿ ਮੈਂ ਐਪ ਡਾਊਨਲੋਡ ਕੀਤਾ ਹੋਇਆ ਤੇ ਮੈਂ ਤਕਰੀਬਨ ਐਵਰੇਜ ਹੈ ਮੇਰੇ 8,000 to 9,000 ਸਟੈਪਸ ਐਵਰੀ ਡੇ, ਰਾਈਟ, ਤੋ ਤਕਰੀਬਨ ਤੁਹਾਡਾ ਜਿਵੇਂ 1350-1325 ਸਟੈਪਸ ਦਾ ਇੱਕ ਕਿਲੋਮੀਟਰ ਬਣਨਾ, ਤੁਸੀਂ ਹਿਸਾਬ ਲਾ ਲਓ, ਤਾਂ ਇੰਨਾ ਕਰਨਾ ਤਾਂ ਐਵਰੇਜ ਮਤਲਬ 35 to 45 ਕਿਲੋਮੀਟਰ ਇਨ ਅ ਵੀਕ। ਮੈਡੀਸਨ ਲੈ ਲੋ ਜੀ, ਉਹ ਐਂਟੀ ਐਸਿਡ ਲੈ ਲੋ, ਯੇ ਲੈ ਲੋ, ਉਹ ਲੈ ਲੋ, ਮੈਂ ਕਿਹਾ ਨਹੀਂ ਮੈਂ ਖੁਦ ਹੀ ਕੰਟਰੋਲ ਕਰਨਾ। ਔਰ ਤੁਸੀਂ ਹੋਰ ਚੀਜ਼ ਦੱਸੋ, ਕਦੇ ਕਦੇ ਮੈਂ ਟੈਨੋਲ ਨਹੀਂ ਲਈ, ਕਦੇ ਮੇਰਾ ਸਿਰ ਦੇ ਦੁਖਦਾ ਨਾ ਜ਼ਿਆਦਾ, ਜਿਵੇਂ ਬੰਦੇ ਕਹਿੰਦੇ ਹੈਡਕ ਹੋ ਰਹੀ ਆ, ਜ਼ਿਆਦਾ ਫਟਾਫਟ ਟੈਨੋਲ ਲੈ ਲੋ, ਮੈਂ ਵਾਕ ਕਰ ਲੈਂਦਾ ਜਾਂ ਥੋੜੀ ਜਿਹੀ ਹਲਕੀ ਜਿਹੀ ਜੋਗਿੰਗ ਕਰ ਲੈਂਦਾ। ਆਈ ਨੋ ਇਟਸ ਹਾਰਡ, ਕਿਉਂਕਿ ਤੁਹਾਡਾ ਸਿਰ ਵੀ ਦੁਖ ਰਿਹਾ ਹੁੰਦਾ, ਉਹ ਤੁਸੀਂ ਮੰਨੋਗੇ ਨੀ, ਅੱਧੇ ਘੰਟੇ ਦੇ ਵਿੱਚ ਹੀ ਆਈ ਥਿੰਕ ਮੇ ਬੀ ਬਲੱਡ ਸਰਕੂਲੇਸ਼ਨ ਕਰਕੇ ਜਾਂ ਕਿਵੇਂ ਉਹ ਤੁਹਾਡਾ ਹੈਡਿਕ ਖਤਮ ਹੋ ਜਾਂਦਾ।
ਬਹੁਤ ਵਧੀਆ ਜੀ, ਬਹੁਤ ਵਧੀਆ,
ਓਕੇ ਜੀ, ਥੈਂਕ ਯੂ,
ਬਹੁਤ ਚੰਗੀ ਗੱਲ ਦੱਸੀ ਜੀ ਤੁਹਾਡੀਆਂ। ਅਗੇਨ ਮੈਂ ਡਾਕਟਰ ਨੀ, ਨਾ ਹੀ ਮੇਰੀ ਸਲਾਹ ਨੂੰ ਕੋਈ ਡਾਕਟਰੀ ਸਲਾਹ ਮੰਨਿਓ, ਜਿਹੜੇ ਬਹੁਤ ਜ਼ਿਆਦਾ ਐਂਟਾ ਐਸਿਡ ਤੇ ਡਿਪੈਂਡ ਕਰਦੇ ਨੇ, ਐਸਿਡਿਟੀ ਦੀਆਂ ਦਵਾਈਆਂ ਖਾਂਦੇ ਨੇ, ਜਦੋਂ ਉਹਨਾਂ ਦੇ ਪੱਕਾ ਸਵੇਰ ਤੋਂ ਹੀ ਖਾਣੀਆਂ ਸ਼ੁਰੂ ਕਰ ਦਿੰਦੇ ਆ। ਐਕਚੁਅਲੀ ਬਾਡੀ ਆ ਜਿਹੜੀ ਬੜਾ ਤਕੜਾ ਸਿਸਟਮ ਆ, ਬਾਡੀ ਕੀ ਸਮਝਦੀ ਆ, ਜਦੋਂ ਤੁਸੀਂ ਐਸਿਡ ਨੂੰ ਮਾਰਨ ਦੀ ਦਵਾਈ ਲੈ ਲਈ, ਐਸਿਡ ਆ ਜਿਹੜਾ ਦਵਾਈ ਨੇ ਇੱਕੋ ਦਮ ਉਹਨੂੰ ਕੰਟਰੋਲ ਕਰਤਾ, ਐਲਕਲਿਨਿਟੀ ਵੱਧ ਗਈ ਅੰਦਰ। ਜਦੋਂ ਐਲਕਲਿਨਿਟੀ ਵੱਧ ਗਈ, ਬਾਡੀ ਨੇ ਇਹ ਸਮਝਣਾ ਵੀ ਐਲਕਲਿਨਿਟੀ ਨੂੰ ਨਿਊਟਰਲਾਈਜ਼ ਕਰਨ ਦੇ ਲਈ ਹੋਰ ਐਸਿਡ ਪ੍ਰੋਡਿਊਸ ਕਰਾਂ। ਅਲਟੀਮੇਟਲੀ ਯੂ ਐਂਡ ਅਪ ਪ੍ਰੋਡਿਊਸਿੰਗ ਮੋਰ ਐਸਿਡ ਇਨ ਲੌਂਗ ਟਰਮ, ਓਵਰ ਆ ਲੌਂਗ ਟਰਮ ਆਫ ਪੀਰੀਅਡ। ਜ਼ਿਆਦਾ ਜਦੋਂ ਬਾਡੀ ਇਸ ਤਰ੍ਹਾਂ ਹੋ ਜਾਂਦੀ ਹੈ, ਉਹਦੀ ਬਜਾਏ ਜਿਵੇਂ ਭਾਈ ਸਾਹਿਬ ਨੇ ਤਰੀਕਾ ਦੱਸਿਆ ਨਾ, ਇਹ ਸਭ ਤੋਂ ਵਧੀਆ ਤਰੀਕਾ ਹੈ। ਐਕਸਰਸਾਈਜ਼ ਕਰੋ ਜਿੰਨੀ ਕੁ ਸਰੀਰ ਮੰਨਦਾ, ਉਹੋ ਜਿਹੀਆਂ ਚੀਜ਼ਾਂ ਖਾਓ ਜਿਹੜੀਆਂ ਐਲਕਲਿਨਿਟੀ ਵਾਲੀਆਂ ਹੋਣੀਆਂ, ਥੋੜ੍ਹੇ ਸਮੇਂ ਬਾਅਦ ਬਾਰ ਬਾਰ ਖਾਓ, ਢਿੱਡ ਇੱਕੋ ਦਮ ਨਾ ਜ਼ਿਆਦਾ ਭਰੋ। ਖੈਰ ਫਿਰ ਕਿਸੇ ਦਿਨ ਇਹਦੇ ਤੇ ਗੱਲਬਾਤ ਕਰਾਂਗੇ ਡਿਟੇਲ 'ਚ, ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬ੍ਰਾਟ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਵਧੀਆ ਜੀ ਵਧੀਆ। ਬ੍ਰਾਟ ਸਾਹਿਬ ਆਵਾਜ਼ ਸੁਣ ਰਹੀ?
ਹਾਂਜੀ ਹਾਂਜੀ ਸੁਣ ਰਹੀ ਆ ਜੀ।
ਹਾਂਜੀ ਡਾਕਟਰ ਸਾਹਿਬ, ਮੈਨੂੰ ਸ਼ੂਗਰ ਅੱਜ ਤੋਂ 18 ਸਾਲ ਪਹਿਲਾਂ ਹੋ ਗਈ, ਤਾਂ ਉਹ ਜਿਸ ਵੇਲੇ ਸ਼ੂਗਰ ਚੈੱਕ ਕੀਤੀ ਤਾਂ ਉਹ ਮੈਨੂੰ ਸਿੱਧਾ ਹੋਸਪਿਟਲ ਲੈ ਗਏ। ਉਹ ਨਰਸਾਂ ਉੱਤੇ ਨਾ ਆਪਣੇ ਅੱਖਾਂ ਦੇ ਮੂਹਰੇ ਇੱਦਾਂ ਉਹ ਪੁੱਛਣ ਵੀ ਤੈਨੂੰ ਦੀਦਾ ਹੈਗਾ? ਮੈਂ ਕਿਹਾ ਹਾਂ ਦੀਦਾ। ਤਾਂ ਉਹ ਕਹਿੰਦੀ ਵੀ ਇੰਨੀ ਸ਼ੂਗਰ ਤੇਰੀ ਹਾਈ ਆ ਵੀ ਤੈਨੂੰ ਪਹਿਲਾਂ ਪਤਾ ਨੀ ਲੱਗਾ? ਮੈਂ ਕਿਹਾ ਨਹੀਂ ਪਹਿਲਾਂ ਨਹੀਂ ਪਤਾ ਲੱਗਾ। ਤਾਂ ਉਹ ਬਾਅਦ ਚ ਸਪੈਸ਼ਲਿਸਟ ਅਪਾਇੰਟਮੈਂਟ ਬਣਾਤੀ, ਸਪੈਸ਼ਲਿਸਟ ਦੇ ਕੋਲ ਮੈਂ ਗਿਆ ਤਾਂ ਮੈਂ 12 ਸਾਲ ਸ਼ੂਗਰ ਨੂੰ ਡਾਇਟ ਦੇ ਨਾਲ ਤੇ ਐਕਸਰਸਾਈਜ਼ ਦੇ ਨਾਲ ਕੰਟਰੋਲ ਕਰਕੇ ਰੱਖੀ। ਉਹ ਸਪੈਸ਼ਲਿਸਟ ਹੁਣ ਵੀ ਮੈਨੂੰ ਕਹਿੰਦਾ ਹੁੰਦਾ, ਕਹਿੰਦਾ ਗੁਰਚਰਨ ਮੈਂ ਪਤਾ ਨੀ ਕਿੰਨੇ ਕੁ ਮਰੀਜ਼ਾਂ ਨੂੰ ਦੱਸ ਛੱਡਿਆ ਵੀ ਤੈਂ ਸ਼ੂਗਰ ਡਾਇਟ ਦੇ ਨਾਲ ਤਾਂ ਬਗੈਰ ਮੈਡੀਕੇਸ਼ਨ ਤੋਂ ਕੰਟਰੋਲ ਕਰ ਲਿਆ। ਉਹਨੂੰ 5 ਸਾਲ ਹੋ ਗਿਆ ਵੈਸੇ, ਇਹ ਗੋਲੀ ਹੁਣ ਲੈਣੀ ਪੈਂਦੀ ਆ। ਤੁਹਾਡੀ ਡਾਇਟ ਤਾਂ ਜਿਹੜੀ ਐਕਸਰਸਾਈਜ਼ ਹੈਗੀ ਆ ਨਾ, ਉਹ ਬਹੁਤ ਜ਼ਰੂਰੀ ਆ। ਜੇ ਤੁਹਾਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤਾਂ ਕੋਲੈਸਟ੍ਰੋਲ ਹੈਗਾ, ਥੋੜ੍ਹੀ ਜਿਹੀ ਡਾਇਟ ਵਾਚ ਕਰ ਲਓ ਤਾਂ ਥੋੜ੍ਹਾ ਜਿਹਾ ਆਪਣੀ ਐਕਸਰਸਾਈਜ਼ ਕਰ ਲਓ। ਬੋਡੀ ਇੱਦਾਂ ਦੀ ਆ ਵੀ ਜਾਣੀ ਕਿ ਬਹੁਤਾ ਕੁਛ ਆਪਣੇ ਆਪ ਠੀਕ ਕਰਨਾ ਸ਼ੁਰੂ ਕਰ ਦਿੰਦੀ।
ਬਿਲਕੁਲ
ਕੋਈ ਚੈਕ ਸਹੀ ਕਹਿਣਾ, ਮਿਹਰਬਾਨੀ ਜੀ। ਸਾਡੇ ਨਾ ਇੱਕ ਡਾਕਟਰ ਦੋਸਤ ਨੇ ਆਯੁਰਵੇਦ ਡਾਕਟਰ ਅਰਿਦਮਾਨ ਸਿੰਘ, ਉਹਨਾਂ ਨੇ ਸਾਰੀ ਉਮਰ ਪ੍ਰਚਾਰ ਹੀ ਇਹ ਕੀਤਾ ਲੈਟ ਫੂਡ ਬੀ ਯੂਅਰ ਮੈਡੀਸਨ, ਖੁਰਾਕ ਆ ਜਿਹੜੀ ਤੁਹਾਡੀ ਤੁਸੀਂ ਇਹਨੂੰ ਹੀ ਦਵਾਈ ਬਣਾਓ ਤੇ ਦੂਜੀਆਂ ਦਵਾਈਆਂ ਤੋਂ ਖਹਿੜਾ ਛਡਾਓ। ਫਿਰ ਵੀ ਖੈਰ ਜੇ ਤੁਹਾਨੂੰ ਦਵਾਈ ਦੀ ਜ਼ਰੂਰਤ ਹੈਗੀ ਹੈ ਡਾਕਟਰ ਤੁਹਾਨੂੰ ਦਵਾਈ ਪ੍ਰਿਸਕ੍ਰਾਈਬ ਕਰਦਾ ਤੇ ਉਹ ਜ਼ਰੂਰ ਲਓ, ਪਰ ਅਲਟੀਮੇਟਲੀ ਇਨ ਦਾ ਲੌਂਗ ਰਨ ਤੁਸੀਂ ਇਹੋ ਜਿਹੇ ਢੰਗ ਤਰੀਕੇ ਲੱਭੋ ਵੀ ਖੁਰਾਕ ਆ ਜਿਹੜੀ ਉਹ ਖਾਓ। ਤੇ ਮੇਰੇ ਕੋਲ ਨਾ ਕੁਝ ਬੁੱਕਸ ਪਈਆਂ ਨੇ ਜਿਹਦੇ ਚ ਕਲੀਨਿਕਲ ਟ੍ਰਾਇਲਸ ਕੀਤੇ ਹੋਏ ਨੇ, ਡਾਕਟਰਸ ਦੇ ਕਲੀਨਿਕਲ ਟ੍ਰਾਇਲਸ ਕਰਕੇ ਉਹਨਾਂ ਨੇ ਗੱਲ ਸਾਬਤ ਕੀਤੀ ਆ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਨੋਰਮਲ ਐਕਸਰਸਾਈਜ਼ ਨਹੀਂ ਹਾਰਡ ਫਿਜ਼ੀਕਲ ਐਕਸਰਸਾਈਜ਼ ਕਰਕੇ ਜਿਹੜੀਆਂ ਠੀਕ ਹੋ ਜਾਂਦੀਆਂ ਨੇ, ਤੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਫਿਜ਼ੀਕਲ ਐਕਸਰਸਾਈਜ਼ ਹਾਰਡ ਫਿਜ਼ੀਕਲ ਐਕਸਰਸਾਈਜ਼ ਕਰਾਈਆਂ ਗਈਆਂ ਨੇ ਤੇ ਜਿਨ੍ਹਾਂ ਦੇ ਸਰੀਰ ਜਮਾਂ ਨਕਾਰਾ ਹੋਏ ਬਣੇ ਸੀ ਉਹ ਠੀਕ ਹੋਏ ਨੇ, ਜਾਣੀ ਕਲੀਨਿਕਲ ਟ੍ਰਾਇਲਸ ਕੀਤੇ ਹੋਏ ਨੇ, ਬੁੱਕਸ ਲਿਖੀਆਂ, ਤੁਸੀਂ ਵੀ ਗੂਗਲ ਤੇ ਸਰਚ ਕਰਕੇ ਬੁੱਕਸ ਉਹ ਪੜ੍ਹ ਸਕਦੇ ਹੋ, ਇਹ ਜੀ ਗੱਲ ਨਹੀਂ। ਖੈਰ ਜੀ ਇੱਕ ਕਾਲ ਹੋਰ ਲਈਏ ਫਿਰ ਬ੍ਰੇਕ ਤੋਂ ਬਾਅਦ ਆਪਾਂ ਅਗਲੀਆਂ ਕਾਲਸ ਲਵਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ ਤੁਸੀਂ, ਹਾਂਜੀ ਬੋਲੋ ਵੀਰ ਜੀ।
ਹਾਂਜੀ ਵਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਸਰ ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਹੈ ਜੀ, ਪਤਾ ਨਹੀਂ ਕੀ ਪ੍ਰੋਬਲਮ ਹੋਈ ਵੀ ਅੱਜ।
ਮੈਨੂੰ ਲੱਗਦਾ ਮੇਰੀ ਆਵਾਜ਼ ਘੱਟ ਆ, ਕੋਈ ਨਹੀਂ ਬੋਲੋ ਤੁਸੀਂ।
ਅੱਛਾ ਮੈਂ ਪਰਮਜੀਤ ਸਿੰਘ ਬੱਬੀ ਬੋਲਦਾ ਜੀ, ਤੇ ਵਿਸ਼ਾ ਬਹੁਤ ਸੋਹਣਾ ਤੁਸੀਂ ਰੱਖਿਆ ਹੋਇਆ ਜੀ। ਇਹ ਹੈ ਜੀ ਜਿਹੜਾ ਤੁਹਾਡਾ ਸਰੀਰ ਹੈਗਾ ਨਾ ਜੀ, ਤੁਹਾਡਾ 100% ਕੰਟਰੋਲ ਤੇ ਆਟੋਮੈਟਿਕਲੀ ਹੁੰਦਾ ਜੀ, ਤੇ ਆਪਾਂ ਆਪਦੇ ਸਰੀਰ ਦਾ ਕੰਟਰੋਲ ਆਪ ਹੀ ਵਾਧੂ ਘੱਟੂ ਚੀਜ਼ਾਂ ਖਾ ਕੇ, ਬੇਵਜ੍ਹਾ ਦਵਾਈਆਂ ਖਾ ਕੇ, ਆਦਤਾਂ ਮਾੜੀਆਂ ਕਰਕੇ ਆਪ ਹੀ ਅਸੀਂ ਆਪਦਾ ਕੰਟਰੋਲ ਆਪਦੇ ਸਰੀਰ ਤੋਂ ਖਤਮ ਕਰ ਲੈਂਦੇ ਹਾਂ ਜੀ। ਆਪਾਂ ਬਰਾੜ ਸਾਹਿਬ ਮਤਲਬ 20 ਸਾਲਾਂ ਦੇ ਜਾਣਦੇ ਜੀ ਇੱਕ ਦੂਜੇ ਨੂੰ, ਤੁਸੀਂ ਤੁਹਾਨੂੰ ਵੀ ਮੈਂ ਦੇਖਦਾ ਜੀ, ਤੁਸੀਂ ਵੀ ਜਿਹੋ ਜਿਹੇ ਉਦੋਂ ਮਿਲੇ ਸੀ ਉਦੋਂ ਹੁਣ ਵੀ ਇਹੋ ਜਿਹੇ ਹੈ, ਤੇ ਮੈਂ ਵੀ ਤਕਰੀਬਨ ਉਹੋ ਜਿਹੇ ਹਾਂ ਜੀ। ਅੱਜ ਤੋਂ ਕਿਤੇ 5-7-10-15 ਸਾਲ ਪਹਿਲਾਂ ਨੇ ਕਿਤੇ ਪਿੰਟ ਕਮੀਜ਼ ਲੱਭ ਜੇ ਹੁਣ ਵੀ ਉਵੇਂ ਫਿੱਟ ਆ ਜਾਂਦੀ ਹੈ ਜਿਵੇਂ ਉਦੋਂ ਦੀ ਹੁੰਦੀ ਸੀ।
ਤੇ
ਉਹਦਾ ਕਾਰਨ ਸਿੱਧਮ ਸਿੱਧਾ ਜੀ, ਜੇ ਤੁਸੀਂ ਕੁਛ ਖਾਂਦੇ ਆ ਜੀ, ਉਹ ਖਾਣ ਦਾ ਜੇ ਤੁਸੀਂ ਉਹਨੂੰ ਖਾਣੇ ਨੂੰ ਹਜ਼ਮ ਕਰਨ ਦਾ, ਉਹਨੂੰ ਸਰੀਰ ਦੇ ਵਿੱਚ ਜਜ਼ਬ ਕਰਨ ਦਾ ਤਰੀਕਾ ਨਹੀਂ ਅਪਣਾਉਂਦੇ, ਤੇ ਤੁਹਾਨੂੰ ਉਹਦੇ ਨਾਲ ਗੜਬੜਾਂ ਹੋਣੀਆਂ ਸ਼ੁਰੂ ਹੋਣੀਆਂ ਹੋਣੀਆਂ ਜੀ, ਭਾਵੇਂ ਕੋਈ ਵੈਜੀਟੇਰੀਅਨ ਭਾਵੇਂ ਨੋਨ ਵੈਜ ਆ ਜਿਹੜਾ ਮਰਜ਼ੀ ਹੈ ਜੀ, ਤੁਹਾਡੇ ਸਰੀਰ ਦਾ ਕੰਟਰੋਲ ਤੁਹਾਨੂੰ ਤੁਹਾਡੇ ਸਰੀਰ ਨੂੰ ਨਿੱਕੀ ਮੋਟੀ ਕੋਈ ਪ੍ਰੋਬਲਮ ਆਉਂਦੀ ਜੀ, ਤੁਹਾਡਾ ਸਰੀਰ ਤੁਹਾਨੂੰ ਸੁਨੇਹਾ ਦਿੰਦਾ ਵਾ, ਤੇ ਜੇ ਉਸ ਸੁਨੇਹੇ ਨੂੰ ਅਸੀਂ ਇਗਨੋਰ ਕਰਦੇ ਹਾਂ ਜਾਂ ਤਾਂ ਅਸੀਂ ਲਾਪਰਵਾਹ ਜੀ, ਜਾਂ ਅਸੀਂ ਕਿਸੇ ਇਹੋ ਜਿਹੇ ਨਸ਼ੇ ਦੇ ਕਹਿੰਦੇ ਹੁੰਦੇ ਆ ਪ੍ਰਭਾਵ 'ਚ ਹੈਗੇ ਹਾਂ, ਜਿਹਦੇ ਨਾਲ ਸਾਨੂੰ ਉਹ ਜਿਹੜੀਆਂ ਅਲਾਮਤਾਂ ਪੈਦਾ ਹੁੰਦੀਆਂ ਉਹ ਸਾਨੂੰ ਅਸੀਂ ਫੀਲ ਨਹੀਂ ਕਰਦੇ, ਤੇ ਬਾਕੀ ਗੱਲਾਂ ਹੁਣ ਤੁਸੀਂ ਸਾਰੀਆਂ ਆਪੇ ਸਮਝੋ ਜੀ ਮੈਂ ਕੀ ਕਹਿਣਾ ਚਾਹੁੰਦਾ। ਆਪਾਂ ਜੋ ਕੁਛ ਖਾਂਦੇ ਹਾਂ ਜੀ, ਜਿਹੜੀ ਚੀਜ਼ ਨੂੰ ਸਰੀਰ ਨੂੰ ਚਲਾਉਣ ਵਾਸਤੇ ਚਾਹੀਦੀ ਹੈ ਉਹਨਾਂ ਕੀ ਆਪਾਂ ਖਾ ਲਈਏ, ਜਿਹਦੇ ਨਾਲ ਸਾਡਾ ਗੁਜ਼ਾਰਾ ਹੁੰਦਾ ਵਧੀਆ ਜੀ। ਜੇ ਸਰੀਰ ਨਾਲ ਤੁਸੀਂ ਧੱਕਾ ਕਰੋਗੇ, ਕਿਸੇ ਵੀ ਤਰੀਕੇ ਨਾਲ ਧੱਕਾ ਕਰੋਗੇ, ਉਹਨੂੰ ਸਰੀਰ ਨੂੰ ਪੂਰਾ ਆਰਾਮ ਨਹੀਂ ਦੇਣਾ, ਉਹਦੇ 'ਚ ਇਹੋ ਜਿਹੀ ਚੀਜ਼ ਪਾਈ ਜਾਣੀ ਜਿਹੜੀ ਤੁਹਾਡੇ ਸਰੀਰ ਵਾਸਤੇ ਫਿੱਟੀ ਨਹੀਂ ਹੈਗੀ, ਉਹਨੂੰ ਇਹੋ ਜਿਹੀਆਂ ਬਾਹਰਲੀ ਚੀਜ਼ਾਂ ਦੇ ਜਾਣੀਆਂ ਜਿਹੜੀਆਂ ਤੁਹਾਨੂੰ ਹੋਰ ਹੁੰਦੇ ਆ ਪੁੱਠੇ ਅਸਰ ਵੀ ਬਾਹਰ ਕਰ ਸਕਦੀਆਂ, ਖਾਸ ਕਰਕੇ ਦਵਾਈਆਂ ਅਤੇ ਖਾਸ ਕਰਕੇ ਅਸੀਂ ਇਹੋ ਜਿਹੇ ਖਾਣੇ ਅਸੀਂ ਇਹੋ ਜਿਹੇ ਖਾਂਦੇ ਹਾਂ, ਉਹਦੇ ਨਾਲ ਸਾਡੇ ਸਰੀਰ ਨੂੰ ਸਮੱਸਿਆਵਾਂ ਆਉਣੀਆਂ ਆਉਣੀਆਂ ਜੀ। ਆਪਦੇ ਸਰੀਰ ਦਾ ਕੰਟਰੋਲ ਕਰਨਾ ਸਿੱਖੋ ਜੀ, ਭਾਵੇਂ ਉਹ ਖਾਣ ਪੀਣ ਕਰਕੇ ਹੋਵੇ, ਭਾਵੇਂ ਐਕਸਰਸਾਈਜ਼ ਕਰਕੇ ਹੋਵੇ, ਭਾਵੇਂ ਮੈਡੀਟੇਸ਼ਨ ਕਰਕੇ ਹੋਵੇ, ਭਾਵੇਂ ਯੋਗਾ ਕਰਕੇ ਹੋਵੇ, ਜਿਵੇਂ ਮਰਜ਼ੀ ਹੋਵੇ, ਆਪਦੇ ਸਰੀਰ ਦਾ ਕੰਟਰੋਲ ਨਾ ਜੀ ਕਰੋ, ਉਹਨੂੰ ਕੰਟਰੋਲ ਨੂੰ ਵਰਗਾ ਰੱਖਣਾ ਤੁਹਾਡੇ ਆਪਦੇ 100% ਤੁਹਾਡੇ ਹੱਥ ਹੈ ਜੀ।
ਧੰਨਵਾਦ ਮਿਰਦੀ ਸਾਹਿਬ, ਮਿਹਰਬਾਨੀ ਬਹੁਤ ਸਾਹਿਬ, ਤੁਸੀਂ ਜਿਹੜੀ ਗੱਲ ਕਰਕੇ ਗਏ ਹੋ ਨਾ ਕਿ ਬੰਦਾ ਆਪਣੇ ਸਰੀਰ ਨੂੰ ਸੁਣੇ, ਇਹੀ ਤਾਂ ਬੰਦਾ ਕਰਦਾ ਨਹੀਂ ਜੀ, ਬੰਦਾ ਤਾਂ ਸੁਣਦਾ ਹੀ ਦੂਜਿਆਂ ਨੂੰ ਰਹਿੰਦਾ ਸਾਰਾ ਦਿਨ, ਉਹਨੇ ਕੀ ਕਿਹਾ ਤੇ ਸੁਣਾਉਂਦਾ ਵੀ ਦੂਜਿਆਂ ਨੂੰ ਆ। ਜੇ ਕਿਤੇ ਸਾਨੂੰ ਇਹ ਜਾਂਚ ਆ ਜੇ ਵੀ ਅਸੀਂ ਸਰੀਰ ਦੇ ਅੰਗ ਅੰਗ ਨੂੰ ਸੁਣੀਏ, ਮਹਿਸੂਸ ਕਰੀਏ, ਆਪਣੇ ਆਪ ਨੂੰ ਠੀਕ ਰੱਖੀਏ, ਤੇ ਮੇਰਾ ਖਿਆਲ ਬੰਦਾ ਆਲੇ ਦੁਆਲੇ ਦੀਆਂ ਜਿਹੜਾ ਚੁਗਲੀਆਂ ਚੱਪਾ ਇਹਨੂੰ ਸੁਣਨਾ ਬੰਦ ਕਰ ਦਿੰਦਾ, ਆਰਾਮ ਨਾਲ ਆਪਣੇ ਆਪ ਨੂੰ ਸੁਣੋ, ਆਪਣੇ ਆਪ ਨਾਲ ਗੱਲਾਂ ਕਰੋ, ਘੰਟਾ ਡੇਢ ਘੰਟਾ 2 ਘੰਟਾ ਆਪਣੇ ਆਪ ਨਾਲ ਬਿਤਾਓ, ਵਧੀਆ ਥਾਵਾਂ ਤੇ ਜਾਓ, ਵਧੀਆ ਲੋਕਾਂ ਦੀ ਸੰਗਤ ਕਰੋ, ਤੁਹਾਨੂੰ ਆਲਾ ਦੁਆਲਾ ਬਹੁਤ ਸੋਹਣਾ ਲੱਗਦਾ, ਦੁਨੀਆ ਹੈ ਹੀ ਬਹੁਤ ਸੋਹਣੀ ਦੋਸਤੋ, ਇੰਨੀ ਸੋਹਣੀ ਆ ਦੁਨੀਆ, ਰੰਗ ਬਿਰੰਗੀ ਦੁਨੀਆ, ਨਜ਼ਾਰੇ ਲਓ ਕੁਦਰਤ ਦੇ, ਆਲੇ ਦੁਆਲੇ ਜਿਹੜੀ ਸੰਗਤ ਆ ਚੰਗੇ ਬੰਦਿਆਂ ਦੀ, ਉਹਦੇ ਵਿੱਚ ਜਦੋਂ ਤੁਸੀਂ ਬੈਠਦੇ ਹੋ ਉਹਦਾ ਨਜ਼ਾਰਾ ਹੀ ਕੁਛ ਹੋਰ ਆ, ਜਿਹੜਾ ਚੁਗਲੀ ਚੱਪਾ ਆ ਖਾਣਾ ਪੀਣਾ ਵੀ ਆ, ਜਿਹੜਾ ਜਦੋਂ ਸਾਡੇ ਆਪ ਖਾਣਾ ਪੀਣਾ ਮਾੜਾ ਹੁੰਦਾ, ਮਾੜਾ ਕਿਉਂ ਹੁੰਦਾ, ਕਿਉਂਕਿ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕੁਝ ਕੁ ਲੋਕਾਂ ਨੂੰ ਮਾੜੀਆਂ ਗੱਲਾਂ ਚੁਗਲੀ ਚੱਪਾ ਸੁਣਨ ਦੀ ਆਦਤ ਹੁੰਦੀ ਆ, ਉਹ ਸੰਗਤ ਮਾਨਣ ਦੇ ਲਈ 2-2.5 ਘੰਟੇ ਉਹਨੂੰ ਉਹ ਸੋਚਦੇ ਨੇ ਕਿ ਅਸੀਂ ਟਾਈਮ ਬਿਤਾ ਰਹੇ, ਉਹ ਟਾਈਮ ਬਿਤਾ ਨਹੀਂ ਰਹੇ ਹੁੰਦੇ, ਉਹ ਟਾਈਮ ਗਵਾ ਰਹੇ ਹੁੰਦੇ ਆ, ਉਹਦੇ ਨਾਲ ਵਧੀਆ ਆਪਣੇ ਆਪ ਨੂੰ ਸੁਣ ਲਓ। ਖੈਰ ਜੀ ਆਪਣਾ ਖੁਰਾਕ ਵਿਸ਼ਾ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ।
जवाना
नु ही नहीं ए ता साडी बेबे नु भी पता है।
आहो जी भूख लगी है बाली ते कमाओ नंबर
9058744242
905-874-4242 पॉपुलर पिज्जा।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज में सोमवार दा आ रहा सी हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकदे हो टॉप चॉइस इलेक्ट्रॉनिक्स 9057990045 टॉप चॉइस इलेक्ट्रॉनिक्स सब तो सस्ता टॉप चॉइस।
ਬਸ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ। ਕਾਲਰ ਸਾਡੇ ਨਾਲ ਨੇ ਜੀ, ਸਾਡੀ ਗੱਲਬਾਤ ਚੱਲ ਰਹੀ ਆ ਖੁਰਾਕ ਬਾਰੇ, ਖਾਸ ਕਰਕੇ ਵੀ ਅਸੀਂ ਜਦੋਂ ਬਿਮਾਰ ਹੁੰਦੇ ਜੇ ਅਸੀਂ ਖੁਰਾਕ ਥੋੜਾ ਬਹੁਤ ਅਦਲਾ ਬਦਲੀ ਕਰ ਲਈਏ ਤਾਂ ਕਾਫੀ ਸੰਭਾਵਨਾ ਹੁੰਦੀ ਅਸੀਂ ਠੀਕ ਹੋ ਸਕਦੇ ਹੁੰਦੇ ਹਾਂ। ਪਹਿਲੀ ਕਾਲ ਤੇ ਚੱਲਦੇ ਹਾਂ ਜੀ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਜੀ ਬਰਾਦ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਰਾਦ ਸਾਹਿਬ। ਗੱਲ ਏਦਾਂ ਹੈ ਜੀ, ਸਭ ਤੋਂ ਜ਼ਿਆਦਾ ਹੈਗਾ ਬੈਲੈਂਸ।
ਹਾਂਜੀ
ਹੈਲੋ।
ਹਾਂਜੀ ਹਾਂਜੀ ਸੁਣ ਰਹੇ ਹਾਂ ਜੀ।
ਉਹ ਤੁਹਾਡੀ ਆਵਾਜ਼ ਵਾਕੇ ਬੰਦੇ ਸਾਰੇ ਇਹੀ ਕੰਪਲੇਂਟ ਕਰਦੇ ਕਿ ਮੈਂ ਕਿਹਾ ਸਭ ਤੋਂ ਚੀਜ਼ ਹੈਗੀ ਹੈ ਜੀ ਬੈਲੈਂਸ। ਜਿਹੜੇ ਚੀਜ਼ 'ਚ ਕਿਸੇ 'ਚ ਵੀ ਬੈਲੈਂਸ ਆ ਗਿਆ ਉਹ ਚੀਜ਼ ਲੌਂਗ ਰਨ ਚੱਲਦੀ ਹੈ ਜੀ, ਚਾਹੇ ਉਹ ਬੰਦਾ ਹੈ, ਚਾਹੇ ਮਸ਼ੀਨਰੀ ਹੈ, ਚਾਹੇ ਗੱਡੀ ਹੈ, ਜਿਹੜੀ ਮਰਜ਼ੀ ਹੈ। ਪਰ ਏਦਾਂ ਆ ਹੁਣ ਅਸੀਂ ਜੇ ਖੁਰਾਕ ਵੀ ਘੱਟ ਖਾਂਦਾ, ਮੈਂ ਆਪਣੀ ਗੱਲ ਕਰਦਾ ਜੀ, ਮੇਰੀ ਰੋਟੀ ਘੱਟ ਆ ਬਹੁਤ, ਪਰ ਮੇਰਾ ਜਿੱਦਾਂ ਕਿ ਉਹ ਪੇਟ ਹੈਗਾ ਜੀ, ਉਹ ਜੇ ਕੀ ਕਹਿੰਦੇ ਹੁੰਦੇ ਆ ਜਿਹੜੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ, ਜਿੱਦਾਂ ਮੇਰਾ ਪੇਟ ਹੈ ਜੀ, ਮੈਂ ਕਰਾਂ ਕੀ? ਐਕਸਰਸਾਈਜ਼ ਕਿੰਨੀ ਕੁ ਕਰ ਸਕਦਾ ਬੰਦਾ ਜੀ?
ਬਿਲਕੁਲ ਠੀਕ ਹੈ ਜੀ,
ਹੈ ਨਾ। ਤੁਸੀਂ ਉਹ ਦਵਾਈ, ਬੰਦਾ ਕੋਈ ਵੀ ਦਵਾਈ, ਦਵਾਈ ਜਿਹੜੀ ਉਹ ਖਾਣੀ ਪੈਂਦੀ ਹੈ, ਜਿਹੜੀ ਇੱਕ ਵਾਰੀ ਲੱਗ ਜਾਂਦੀ ਹੈ। ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਹਾਰਟ ਅਟੈਕ ਹੋਇਆ ਸੀਗਾ ਜੀ, ਮੈਂ ਕੰਮ ਸਟਿਲ ਕਰਦਾ ਜੀ, ਟ੍ਰਿਪਲ ਬਾਈਪਾਸ ਹੋਇਆ ਹੈ, ਗੱਲ ਸਮਝੋ ਨਾ। ਫਿਰ ਦਵਾਈ ਨੂੰ ਸਭ ਤੋਂ ਮੇਨਟੇਨ ਕਰੀ ਤੇ ਪਰ ਗੱਲ ਨਹੀਂ ਬਣਦੀ ਜੀ। ਬਾਕੀ ਜੋ ਹੈਗਾ ਜੀ,
ਬਿਲਕੁਲ ਜੀ, ਕੁਛ ਤਾਂ ਚਲੋ ਪ੍ਰੋਬਲਮਸ ਹੁੰਦੀਆਂ, ਡਾਕਟਰ ਆਪਾਂ ਨੂੰ ਦਵਾਈ ਆਪਾਂ ਨੂੰ ਖਾਣੀ ਪੈਂਦੀ ਹੈ, ਨਹੀਂ ਤਾਂ ਪ੍ਰੋਬਲਮਸ ਆ ਜਾਂਦੀਆਂ ਨੇ, ਕਿਉਂਕਿ ਸਰੀਰ ਦੇ ਵਿੱਚ ਕੈਮੀਕਲ ਦਾ ਇੰਬੈਲੈਂਸ ਇਹੋ ਜਿਹਾ ਹੋ ਜਾਂਦਾ ਜਾਂ ਕੋਈ ਕੰਡੀਸ਼ਨ ਬਣ ਜਾਂਦੀ ਹੈ, ਡਾਕਟਰ ਕਹਿੰਦਾ ਵੀ ਭਾਈ ਤੁਹਾਨੂੰ ਇਹ ਦਵਾਈ ਖਾਣੀ ਪੈਣੀ ਆ, ਉਹ ਦਵਾਈ ਨਹੀਂ ਛੱਡਣੀ ਚਾਹੀਦੀ। ਬਾਕੀ ਉਹ ਦਵਾਈ ਖਾਣੀ ਹੋਈ ਚਾਹੀਦੀ ਹੈ, ਕਿਉਂਕਿ ਡਾਕਟਰਸ ਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਹੈ, ਆਪਣੇ ਸਰੀਰ ਦਾ ਆਪਾਂ ਨੂੰ ਪਤਾ, ਪਰ ਡਾਕਟਰਸ ਨੇ ਤਜਰਬਿਆਂ ਦੇ ਆਧਾਰ ਦੇ ਉੱਤੇ ਦਵਾਈਆਂ ਬਣਾਈਆਂ ਨੇ। ਪਰ ਇਹ ਵੀ ਨਾਲ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਫਾਰਮਾਸਿਟੀਕਲ ਇੱਕ ਪੂਰੀ ਦੀ ਪੂਰੀ ਇੰਡਸਟਰੀ ਆ, ਉਹਦੇ ਵਿੱਚ ਦਵਾਈਆਂ ਲੋਕਾਂ ਨੂੰ ਖਵਾਈਆਂ ਜ਼ਿਆਦਾ ਜਾਂਦੀਆਂ ਨੇ, ਪਰ ਇਹ ਤੁਹਾਨੂੰ ਤਜਰਬੇ 'ਚੋਂ ਪਤਾ ਲੱਗ ਜਾਂਦਾ। ਬਾਕੀ ਦੂਜੀ ਗੱਲ ਕਹੀ ਜੀ ਤੁਸੀਂ, ਬਿਲਕੁਲ ਮੈਂ ਵੀ, ਮੈਨੂੰ ਲੱਗਦਾ ਜਿਹੜੀ ਆਵਾਜ਼ ਤੁਹਾਨੂੰ ਅੱਜ ਹੌਲੀ ਲੱਗਦੀ, ਮੈਨੂੰ ਲੱਗਦਾ ਮੈਂ ਖੁਰਾਕ ਖਰੂਕ ਰਾਤ ਵੀ ਤੇ ਸਵੇਰੇ ਵੀ ਘੱਟ ਖਾਧੀ ਹੋਈ ਆ, ਮੈਂ ਮਜ਼ਾਕ ਕਰਦੇ ਆ ਵੈਸੇ ਦੋਸਤੋ। ਚਲੋ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ, ਦੇਖਦੇ ਹਾਂ ਸਾਡੇ ਦੋਸਤ ਆਉਂਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ?
ਮੈਂ ਇਹੀ ਕਹਿਣਾ ਜੀ, ਜੇ ਕਿਸੇ ਨੇ ਤਜਰਬਾ ਕਰਕੇ ਦੇਖਣਾ ਖੁਰਾਕ ਦੇ ਮਾਮਲੇ 'ਚ, ਤੇ ਇੱਕ ਪਲੇਟ ਸਵੇਰੇ ਫਰੂਟਸ ਦੀ ਤੇ ਸ਼ਾਮ ਨੂੰ ਸੈਲਡ, ਤੇ ਸਾਰੀ ਦਿਹਾੜੀ 'ਚ ਪਾਣੀ ਪੀਓ, ਤੇ ਹੋਰ ਬਾਕੀ ਸਾਰਾ ਕੁਛ ਖਾਣਾ ਘਟਾ ਦਿਓ। ਬੰਦ ਤਾਂ ਕਰ ਨਹੀਂ ਸਕਦੇ, ਜੇ ਕੋਈ ਬੰਦ ਕਰ ਸਕਦਾ ਤਾਂ ਬੰਦ ਵੀ ਕਰ ਦੇਵੇ, ਹੈ ਨਾ। ਤੇ ਇਹਦੇ ਰਿਜ਼ਲਟ ਤੁਹਾਨੂੰ ਮਿਲਣ ਲੱਗ ਜਾਣਗੇ ਥੋੜ੍ਹੇ ਟਾਈਮ ਬਾਅਦ, ਤੇ ਜੇ ਤੁਸੀਂ ਇਹਨੂੰ ਲੌਂਗ ਟਰਮ ਪ੍ਰੈਕਟਿਸ ਕਰ ਸਕਦੇ ਹਾਂ ਤੇ ਸਾਰੀਆਂ ਬਿਮਾਰੀਆਂ ਜੜੋਂ ਚੱਕ ਆਪੇ ਚੱਕੀਆਂ ਆਉਣਗੀਆਂ। ਥੈਂਕ ਯੂ।
ਪਰ ਕਿੰਨੀ ਕੁ ਦੇਰ ਖਾਣਾ ਚਾਹੀਦਾ?
ਕਿਹੜਾ ਵੀਰੇ,
ਇਹ ਕਿੰਨੀ ਕੁ ਦੇਰ ਖਾਵੇ? ਹਰ ਰੋਜ਼ ਇਕੱਲੇ ਫਰੂਟ ਖਾ ਕੇ ਤੇ ਜੂਸ ਪੀ ਕੇ ਤਾਂ ਗੁਜ਼ਾਰਾ ਨਹੀਂ ਨਾ ਚੱਲਣਾ।
ਉਹੀ ਆ, ਉਹ ਹਾਰਡ ਆ ਨਾ, ਪਰ ਉਹ ਜੇ ਤੁਸੀਂ ਕਰ ਸਕਦੇ ਹੋ ਵੀ ਜ਼ਿਆਦਾ ਤੋਂ ਜ਼ਿਆਦਾ ਫਰੂਟਸ ਤੇ ਸਬਜ਼ੀਆਂ ਤੇ ਹੀ ਤੁਸੀਂ ਡਿਪੈਂਡ ਰਹਿ ਸਕਦੇ ਹੋ ਤਾਂ ਠੀਕ ਆ, ਨਹੀਂ ਤਾਂ ਫਿਰ ਉਹਦੇ ਨਾਲ ਥੋੜ੍ਹਾ ਮੋਟਾ ਹੋਰ ਕੁਛ ਖਾ ਲਵੋ ਜਿਹੜਾ ਥੋੜ੍ਹੀ ਐਨਰਜੀ ਪੂਰੀ ਕਰ ਦੇਵੇ, ਤੇ ਨਹੀਂ ਤਾਂ ਬਾਕੀ ਚੀਜ਼ਾਂ ਤੋਂ ਤਾਂ ਅਵੋਇਡ ਹੀ ਕਰੋ, ਬਾਕੀ ਹੋਰ ਵੀ ਜਿੰਨੀਆਂ ਚੀਜ਼ਾਂ ਹੈਗੀਆਂ। ਪਰ ਇਹ ਜੇ ਤੁਸੀਂ ਦੂਜੀਆਂ ਅਵੋਇਡ ਨਹੀਂ ਕਰ ਸਕਦੇ, ਪਰ ਫਿਰ ਇਹਨਾਂ ਨੂੰ ਇਨਕਲੂਡ ਕਰ ਲਓ, ਇੱਕ ਵੱਡੀ ਸਾਰੀ ਪਲੇਟ ਸਵੇਰੇ ਤੇ ਇੱਕ ਸੈਲਡ ਦੀ ਪਲੇਟ ਸ਼ਾਮ ਨੂੰ, ਫਰੂਟਸ ਦੀ ਪਲੇਟ ਸਵੇਰੇ ਖਾ ਲਵੇ ਜਾਂ ਮਤਲਬ ਦੁਪਹਿਰੇ ਜਦੋਂ ਵੀ ਟਾਈਮ ਲੱਗਦਾ, ਤੇ ਪਾਣੀ ਜ਼ਿਆਦਾ ਪੀਵੇ।
ਧੰਨਵਾਦ ਜੀ, ਧੰਨਵਾਦ। ਵੈਸੇ ਜਦੋਂ ਆਪਾਂ ਇੱਥੇ ਇਮੀਗ੍ਰੇਸ਼ਨ ਲੈਂਦੇ ਹਾਂ ਨਾ, ਇੱਕ ਕੈਨੇਡਾ ਫੂਡ ਗਾਈਡ ਸਾਨੂੰ ਦਿੱਤੀ ਜਾਂਦੀ ਆ, ਬੱਚਿਆਂ ਨੂੰ ਪੜ੍ਹਾਈ ਵੀ ਦੱਸਿਆ ਹੁੰਦਾ ਕਿ ਫੂਡ ਦੀਆਂ ਕਿੰਨੀਆਂ ਸਰਵਿੰਗ ਤੁਸੀਂ ਲੈਣੀਆਂ, ਉਹਦੇ ਵਿੱਚ ਬਦਲ ਕੇ ਫੂਡ ਵੀ ਦਿੱਤਾ ਗਿਆ ਵੀ ਜੇ ਕੋਈ ਨੌਨ ਵੈਜ ਆ ਉਹਨੇ ਉਹਦੇ ਮੁਕਾਬਲੇ ਤੇ ਵੈਜੀਟੇਰੀਅਨ ਫੂਡ ਕਿੰਨਾ ਖਾਣਾ, ਸਾਡੀ ਬਾਡੀ ਦੀ ਕੈਲਰੀ ਰਿਕੁਆਇਰਮੈਂਟ ਕਿੰਨੀ ਆ, ਜੇ ਹੈਲਦੀ ਮੇਲ ਆ ਤਾਂ ਕੋਈ 2000 ਦੇ ਕਰੀਬ, ਜਾਂ ਫੀਮੇਲ ਆ ਕੋਈ ਉਹਦੀ 1500-1700 ਮੇਰਾ ਖਿਆਲ 1800 ਹੋਊ, ਤੇ ਜੇ ਕੋਈ ਨਹੀਂ ਕੰਮ ਕਾਰ ਕਰਦਾ ਉਹਦੀ ਕਿੰਨੀ ਕੈਲੋਰੀ ਰਿਕੁਆਇਰਮੈਂਟ ਆ, ਉਹਦੇ ਵਿੱਚ ਉਹ ਦੱਸਦੇ ਨੇ ਕਿ ਇੰਨੇ ਪ੍ਰੋਟੀਨ ਹੋਣੇ ਚਾਹੀਦੇ ਆ ਤੁਹਾਡੇ, ਆਹ ਚੀਜ਼ ਖਾ ਲਓ, ਚਿਕਨ ਖਾ ਲਓ, ਮੀਟ ਖਾ ਲਓ, ਨਹੀਂ ਤਾਂ ਫਿਰ ਤੁਸੀਂ ਬਦਲ ਵਜੋਂ ਪ੍ਰੋਟੀਨ ਵਾਲੀਆਂ ਚੀਜ਼ਾਂ, ਕਾਲੇ ਚਨੇ ਜਾਂ ਹੋਰ ਕੋਈ ਚੀਜ਼ ਆ ਪ੍ਰੋਟੀਨ ਜਾਂ ਟੋਫੂ ਜਿਹਨੂੰ ਕਹਿੰਦੇ ਆ ਉਹ ਖਾਓ, ਸੋਇਆਬੀਨ ਖਾਓ, ਐਗਸ ਖਾਣੇ ਆ, ਐਗਸ ਖਾ ਲਓ, ਫਿਸ਼ ਖਾਓ, ਸਾਰਾ ਕੁਝ ਦੱਸਦੇ ਨੇ ਵੈਜ ਤੇ ਨਾਨ ਵੈਜ। ਪਰ ਇਹਦੇ ਨਾਲ ਸਾਡੀ ਬਾਡੀ ਦੇ ਵਿੱਚ ਜਿਵੇਂ ਪ੍ਰੋਟੀਨ ਮਤਲਬ ਮਸਲਸ ਨੂੰ ਰਿਪੇਅਰ ਕਰਨ ਲਈ ਹੁੰਦੇ ਆ, ਐਵੇਂ ਫੈਟਸ ਤੇ ਕਾਰਬੋਹਾਈਡਰੇਟ ਸਾਨੂੰ ਐਨਰਜੀ ਦਿੰਦੇ ਨੇ, ਵਿਟਾਮਿਨਸ ਤੇ ਮਿਨਰਲਸ ਵੈਸੇ ਮਤਲਬ ਵੈਲਬੀਇੰਗ ਬਾਡੀ ਨੂੰ ਠੀਕ ਰੱਖਣ ਲਈ, ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਬੈਲੈਂਸ ਬਹੁਤ ਜ਼ਰੂਰੀ ਹੈ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਅਲੱਗ ਅਲੱਗ ਪੈਥੀਜ਼ ਦੇ ਵਿੱਚ ਦੱਸੀਆਂ ਗਈਆਂ ਨੇ ਕਿ ਅਲੱਗ ਅਲੱਗ ਤਰ੍ਹਾਂ ਦੇ ਭੋਜਨ, ਜਿਵੇਂ ਅਲੱਗ ਅਲੱਗ ਰੰਗ ਦੇ ਹੋਣ ਭੋਜਨ, ਅਲੱਗ ਅਲੱਗ ਸਮੈਲ ਦੇ ਭੋਜਨ ਹੋਣ, ਅਲੱਗ ਅਲੱਗ ਸਵਾਦ ਦੇ ਭੋਜਨ ਹੋਣ, ਵੀ ਜਿਵੇਂ ਹੁਣ ਅਸੀਂ ਸੌਂਫ ਵਰਤਣੀ ਬੰਦ ਕਰਤੀ, ਜਮੈਣ ਵਰਤਣੀ ਬੰਦ ਕਰਤੀ, ਅਸੀਂ ਮਿੱਠਾ ਹੀ ਬਾਹਲਾ ਖਾਂਦੇ ਹਾਂ, ਕਾਲੀ ਮਿਰਚ ਕੋਈ ਨਹੀਂ ਖਾਂਦਾ। ਅੱਜ ਤੋਂ 10-15 ਸਾਲ ਪਹਿਲਾਂ ਆਪਾਂ ਦੇਖਦੇ ਸੀ ਸਾਡੇ ਮਾਂ ਪਿਓ ਮਤਲਬ ਇੱਕ ਅੱਧੀ ਵਾਰੀ ਕਾਲੀ ਮਿਰਚ ਆ ਜਿਹੜੀ ਉਹ ਸਾਬਤ ਚੱਬ ਕੇ ਖਾ ਜਾਂਦੇ ਸੀ। ਮਤਲਬ ਖੁਰਾਕ ਦੇ ਵਿੱਚ ਬੜੀ ਵਿਸ਼ਾਲਤਾ ਚਾਹੀਦੀ ਹੈ, ਡਾਇਵਰਸਿਟੀ ਚਾਹੀਦੀ ਹੈ, ਅਲੱਗ ਅਲੱਗ ਸਵਾਦ ਦਾ ਭੋਜਨ, ਅਲੱਗ ਅਲੱਗ ਰੰਗਾਂ ਦਾ ਭੋਜਨ, ਸਵਾਦ ਵੀ ਤਿੱਖਾ ਹੋਵੇ, ਮਿੱਠਾ ਹੋਵੇ, ਖੱਟਾ ਹੋਵੇ। ਮੈਂ ਤੁਹਾਨੂੰ ਦੱਸਦਾ ਕਿ ਡਾਕਟਰ ਰਿਦਮਾਨ ਸਿੰਘ ਜਿਹੜੇ ਸਾਡੇ ਨਾਲ ਕਈ ਵਾਰੀ ਗੱਲਬਾਤ ਕਰਦੇ ਉਹ ਬੜਾ ਕੁਝ ਦੱਸਦੇ ਨੇ। ਖੈਰ ਤੁਹਾਡੀਆਂ ਗੱਲਾਂ ਆਪਣੇ ਥਾਂ ਤੇ ਠੀਕ ਨੇ ਦੋਸਤੋ, ਪਰ ਇਹ ਹੈ ਕਿ ਆਪਣੇ ਸਰੀਰ ਦੇ ਮੁਤਾਬਕ ਜਿਹੜੀ ਖੁਰਾਕ ਆ ਤੇ ਆਪਣੇ ਕੰਮ ਦੇ ਮੁਤਾਬਕ ਆ ਖੁਰਾਕ, ਤੇ ਉਹਨੂੰ ਬਦਲ ਲੈਣਾ ਚਾਹੀਦਾ। ਅਗਲੀ ਕਾਲ ਤੇ ਚੱਲਦੇ ਹਾਂ ਦੋਸਤੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਔਨ ਦਾ ਏਅਰ ਹੋ ਜੀ ਤੁਸੀਂ।
ਨਹੀਂ ਮੈਂ ਤਾਂ ਉਹੀ ਹਾਂ ਜੀ, ਮੇਰੀ
ਪਹਿਲਾਂ। ਹਾਂਜੀ ਦੱਸੋ।
ਮੈਂ ਆਹੀ ਕਹਿਣਾ ਸੀਗਾ ਜੀ, ਇਹ ਜਿਹੜੀ ਫਰੂਟਸ ਤੇ ਵੈਜੀਟੇਬਲਸ ਵਾਲੀ ਗੱਲ ਹੈ ਵੀ ਬਹੁਤ ਹਾਰਡ ਗੱਲ ਆ, ਰੋਜ਼ ਫਰੂਟਸ ਦੀ ਪਲੇਟ ਖਾਣੀ ਤੇ ਫਿਰ ਵੈਜੀਟੇਬਲ ਵੈਜੀਜ਼ ਖਾਣੀ ਰਾਤ ਨੂੰ, ਜਾਂ ਸੈਲਡ ਖਾਣਾ, ਹਨਾ, ਤੇ ਇਹ ਬਹੁਤ ਹਾਰਡ ਚੀਜ਼ ਆ। ਜੇ ਕੋਈ ਇਹੀ ਪ੍ਰੈਕਟਿਸ ਕਰ ਲਏ ਇਹ ਬਹੁਤ ਲਾਹੇਵੰਦ ਆ। ਥੈਂਕ ਯੂ,
ਧੰਨਵਾਦ ਜੀ, ਮਿਹਰਬਾਨੀ। ਔਰਾ ਕਿਚਨ ਵਾਲਿਆਂ ਦਾ ਨੰਬਰ ਤੁਹਾਨੂੰ ਦੇ ਦਾਂ ਜੀ, 9 75 78 72, 9056732872 ਨੰਬਰ ਆ। ਕਸਟਮ ਮੇਡ ਕਿਚਨ ਲਈ, ਹਾਈ ਐਂਡ ਕਿਚਨ ਬਣਾਉਣ ਲਈ, ਬਹੁਤ ਸੋਹਣੀਆਂ ਕਿਚਨ ਬਣਾਉਣ ਲਈ ਤੁਸੀਂ ਔਰਾ ਕਿਚਨ ਵਾਲੇ ਨੂੰ ਸੰਪਰਕ ਕਰਨਾ। ਸਾਡੇ ਇੱਥੇ ਮਿਸੀਸਾਗਾ ਚ ਡੈਰੀ ਡਿਕਸੀ ਏਰੀਆ ਚ 1770 ਆਲ ਸਟੈਪ ਡਰਾਈਵ ਤੇ ਇਹਨਾਂ ਦਾ ਆਫਿਸ ਆ ਜੀ। ਵੈਬਸਾਈਟ ਵਿਜ਼ਿਟ ਕਰੋ, ਕੀਤਾ ਹੋਇਆ ਕੰਮ ਦੇਖੋ, ਉਹਨਾਂ ਨਾਲ ਗੱਲਬਾਤ ਕਰੋ ਕਿ ਅਸੀਂ ਸਾਨੂੰ ਸੋਹਣੀ ਜਿਹੀ ਕਿਚਨ ਚਾਹੀਦੀ ਹੈ, ਉਹ ਡਿਜ਼ਾਇਨ ਕਰਕੇ ਕਿਚਨ ਤੁਹਾਡੀ ਅਪਰੂਵਲ ਲੈ ਕੇ ਨਵੀਂ ਸੋਹਣੀ ਜਿਹੀ ਕਿਚਨ ਬਣਾ ਦੇਣਗੇ। ਅਗਲੀ ਕਾਲ ਤੇ ਚੱਲਦੇ ਹਾਂ ਜੀ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਹੁਣ ਜਦੋਂ ਤੁਸੀਂ ਬੋਲਣ ਲੱਗੇ ਉਦੋਂ ਘੱਟ ਗਈ, ਪਹਿਲਾਂ ਬਿਲਕੁਲ ਸਹੀ ਆਵਾਜ਼ ਆਉਂਦੀ ਸੀ ਮੇਰੇ ਫੋਨ ਤੇ। ਅੱਛਾ ਹੁਣ ਆ ਰਹੀ ਹੈ ਮੇਰੀ ਆਵਾਜ਼ ਤੁਹਾਨੂੰ?
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ, ਮੇਰੇ ਫੋਨ ਚ ਗੜਬੜ ਆ ਜੀ ਅੱਜ ਥੋੜੀ ਜੀ। ਹਾਂਜੀ।
ਅੱਛਾ, ਉਹ ਜਿਹੜੀ ਤੁਹਾਡੀ ਬਾਡੀ ਆ ਨਾ, ਬੜੀ ਫਲਕਚੁਏਟ ਆ ਸਾਰੀ ਜ਼ਿੰਦਗੀ। ਮੈਂ ਦੇਖੋ ਲੋਕਾਂ ਨੂੰ ਕਹਿਣਾ ਹੁੰਦਾ, ਮੈਂ ਸਾਰੀ ਜ਼ਿੰਦਗੀ ਸ਼ਰਾਬ ਨਹੀਂ ਪੀਤੀ, ਜਿਹਦਾ ਮੈਂ ਤੁਹਾਨੂੰ ਵੱਡਾ ਰਾਜ ਸਮਝਾਵਾਂ, ਤੇ ਮੇਰੀ ਤੰਦਰੁਸਤੀ ਦਾ ਰਾਜ। ਮੇਰੀ ਉਮਰ ਹੁਣ 70 ਸਾਲ ਆ ਇਸ ਵੇਲੇ। ਅੱਛਾ, ਜਿਹੜੀ ਕੋਈ ਮੈਂ ਦਵਾਈ ਵੀ ਲੈਣਾ, ਮੈਂ ਡਾਕਟਰ ਦੀ ਸਲਾਹ ਤੋਂ ਬਗੈਰ ਨਹੀਂ ਲੈਂਦਾ। ਤੇ ਕਦੇ ਕਦੇ ਮੈਂ ਦੇਖੋ ਦਹੀਂ ਮੈਂ ਹਰ ਰੋਜ਼ ਸਵੇਰੇ ਖਾਂਦਾ, ਉਹਦੇ ਵਿੱਚ ਕਾਲੀ ਮਿਰਚ ਪਾਈ ਦੀ ਆ, ਥੋੜਾ ਜਿਹਾ ਲੂਣ ਵੀ ਪਾ ਲਈਦਾ। ਓਦਾਂ ਹੀ ਮੈਂ ਮੇਥੀ ਦੇ ਦਾਣੇ ਕਈ ਵਾਰੀ ਆਪਣੇ ਮੂੰਹ ਦੇ ਵਿੱਚ ਚੱਬ ਲੈਣਾ, ਜਿਹੜੇ ਸਿਹਤ ਲਈ ਬੜੀ ਚੰਗੇ ਆ। ਅੱਛਾ, ਫਿਰ ਮੈਂ ਸਲਾਦ ਖਾਂਦਾ ਤੇ ਮੈਂ 5000 ਕਦਮ ਹਰ ਰੋਜ਼ ਤੁਰਦਾ। ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਵੀ ਮਾਸਕ ਲਾ ਕੇ, ਹੱਥਾਂ 'ਤੇ ਗਲਵਜ਼ ਪਾ ਕੇ, ਮੈਂ ਆਪਣੀ ਸਟਰੀਟ ਦੇ ਉੱਤੇ 2-3 ਸਟਰੀਟ ਉੱਧਰ 5000 ਕਦਮ ਮੈਂ ਰੋਜ਼ ਤੁਰਨਾ ਹੀ ਤੁਰਨਾ, ਜਿਹੜੀ ਐਕਸਰਸਾਈਜ਼ ਬਹੁਤ ਜ਼ਰੂਰੀ ਆ। ਮੇਰਾ ਵੇਟ ਤੁਸੀਂ ਹੈਰਾਨ ਹੋਵੋਗੇ, ਪਿਛਲੇ 20 ਸਾਲ ਤੋਂ 170 ਪਾਊਂਡ ਕੰਟੀਨਿਊ ਮੇਰਾ ਵੇਟ ਆ ਪੱਕਾ। ਹਾਂਜੀ, ਮੈਂ ਚੈੱਕ ਕਰਦਾ ਰਹਿੰਦਾ ਤੇ ਸਲਾਦ ਖਾਣਾ ਤੇ ਮੈਂ ਮਿੱਠਾ ਵੀ ਬਹੁਤ ਘੱਟ ਖਾਂਦਾ, ਪਰ ਇਹ ਨਹੀਂ ਵੀ ਕੋਈ ਚੀਜ਼ ਛੱਡੀ ਹੋਈ ਛੱਡੀ ਹੋਈ। ਜੇ ਤੁਸੀਂ ਛੱਡ ਵੀ ਦੇਵੋ ਫਿਰ ਉਹ ਮਿੱਠੇ ਦੀ ਕਮੀ ਵੀ ਆ ਜਾਂਦੀ ਹੈ, ਜੇ ਕਿਸੇ ਨੂੰ ਸ਼ੂਗਰ ਆ। ਤੇ ਸਮੋਸੇ ਵੀ ਮੈਂ ਨਹੀਂ ਖਾਂਦਾ ਕਿਉਂਕਿ ਜਿਹੜੀਆਂ ਇਹ ਅਲਾਮਤਾਂ ਨੇ, ਇਹ ਭੈੜੀਆਂ ਨੇ, ਕਿਉਂਕਿ ਇਹਦੇ ਨਾਲ ਮੋਟਾਪਾ ਹੁੰਦਾ, ਮੋਟਾਪਾ ਸਾਰੀਆਂ ਬਿਮਾਰੀਆਂ ਦੀ ਜੜ ਮੋਟਾਪਾ। ਹਾਂਜੀ, ਜਦੋਂ ਤੁਹਾਨੂੰ ਮੋਟਾਪਾ ਹੋ ਗਿਆ ਫਿਰ ਤਾਂ ਤੁਹਾਨੂੰ ਸ਼ੂਗਰ ਹੋਣੀ ਹੋਣੀ ਆ। ਅੱਛਾ, ਹੁਣ ਸ਼ਰਾਬ ਦੀ ਮੈਂ ਗੱਲ ਕਰਦਾ, ਮੈਂ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਸੀ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਸੀ ਵੀ ਤੁਸੀਂ ਸ਼ਰਾਬ ਨਾ ਪੀਆ ਕਰੋ, ਜੇ ਤੁਸੀਂ ਸ਼ਰਾਬ ਪੀਂਦੇ ਹੋ ਤੁਹਾਡੀ ਸ਼ੂਗਰ ਜਿਹੜੀ ਇੱਕਦਮ ਜੰਪ ਹੋ ਜਾਂਦੀ ਆ, ਤੁਹਾਨੂੰ ਕੋਈ ਖਤਰਨਾਕ ਬਿਮਾਰੀ ਹੋ ਸਕਦੀ ਆ। ਔਰ ਉਹਨਾਂ ਨੂੰ ਬਾਅਦ 'ਚ ਹੋਈ ਆ, ਕਿਸੇ ਨੂੰ ਹਾਰਟ ਅਟੈਕ ਹੋਇਆ, ਕਿਸੇ ਨੂੰ ਬਲੱਡ ਪ੍ਰੈਸ਼ਰ ਨਾਲ ਉਹਨਾਂ ਦਾ ਪੈਰਾਲਾਈਜ਼ ਹੋ ਗਏ, ਹਾਂਜੀ, ਇਹਦੀਆਂ ਭੈੜੀਆਂ ਬਿਮਾਰੀਆਂ ਹੋਈਆਂ। ਇਸ ਤਰ੍ਹਾਂ ਮੈਂ ਆਪਣਾ ਕੰਟਰੋਲ ਰੱਖਿਆ ਹੈ ਪੂਰਾ, ਮੈਂ ਕੋਈ ਵੀ ਚੀਜ਼ ਛੱਡਦਾ ਨਹੀਂ, ਥੋੜ੍ਹੀ ਥੋੜ੍ਹੀ ਖਾਂਦਾ। ਕਹਿੰਦੇ ਹੁੰਦੇ ਆ ਐਕਸੈਸ ਆਫ ਐਵਰੀਥਿੰਗ ਇਜ਼ ਟੂ ਬੈਡ, ਨਾ ਮੈਂ ਬਹੁਤ ਹੀ ਜ਼ਿਆਦਾ ਖਾਂਦਾ, ਮਿੱਠਾ ਨਹੀਂ ਮੈਂ ਖਾਂਦਾ ਬਹੁਤ ਜ਼ਿਆਦਾ, ਨੋ ਨੋ ਸਮੋਸੇ ਨਹੀਂ ਖਾਂਦਾ ਇੰਨੇ। ਹਾਂਜੀ, ਇਹ ਤੁਹਾਡੇ ਆਪਣੇ ਸਰੀਰ ਦਾ, ਸਲਾਦ ਖਾਓ ਅਤੇ ਹਰੀਆਂ ਸਬਜ਼ੀਆਂ ਖਾਓ, ਚਾਹੇ ਮੀਟ ਵੀ ਖਾ ਲਓ, ਮੀਟ ਵੀ ਖਾ ਲਓ, ਮੀਟ ਵੀ ਠੀਕ ਆ, ਕੋਈ ਇਹੋ ਜਿਹੀ ਮਾੜੀ ਗੱਲ ਨਹੀਂ, ਮੀਟ ਖਾ ਲਓ। ਪਰ ਸ਼ਰਾਬ ਤਾਂ ਇਹ ਮਾੜੀ ਮਾੜੀ ਆ, ਸ਼ਰਾਬ ਨਾ ਸ਼ੂਗਰ ਵਾਲੇ ਪੀਓ ਜੇ ਤੁਸੀਂ ਆਪਣੀ ਜ਼ਿੰਦਗੀ ਬਚਾਉਣੀ ਆ, ਇਹ ਤੁਹਾਨੂੰ ਮਾਰ ਕਰਨੀ ਕਰਨੀ ਆ ਜੀ। ਮੈਂ ਇੰਨਾ ਕੁਛ ਕਹਿਣਾ, ਤੁਹਾਡਾ ਬਹੁਤ ਬਹੁਤ
ਧੰਨਵਾਦ ਜੀ। ਧੰਨਵਾਦ ਧੀਰ ਸਾਹਿਬ, ਤੁਸੀਂ ਚੰਗਾ ਕੀਤਾ ਕਾਲ ਕਰ ਲਈ। ਖੈਰ ਮੈਂ ਤਾਂ ਮਜ਼ਾਕ ਵਜੋਂ ਕਹਿ ਰਿਹਾ, ਕਈ ਸੱਜਣ ਸਾਡਾ ਪ੍ਰੋਗਰਾਮ ਸੁਣਦੇ ਕਹਿਣਗੇ ਵੀ ਜੇ ਸ਼ਰਾਬ ਨਹੀਂ ਪੀਤੀ ਤਾਂ ਤੁਸੀਂ ਕੀ ਪੀਤਾ, ਫਿਰ ਧੰਨਵਾਜ ਨੂੰ ਕੀ ਜਵਾਬ ਦਿਓਗੇ, ਤੁਸੀਂ ਤਾਂ ਖੁਸ਼ਕ ਜੇ ਬੰਦੇ ਹੋ। ਖੈਰ ਹਰੇਕ ਦੇ ਆਪੋ ਆਪਣੇ ਵਿਚਾਰ ਨੇ ਜੀ, ਮੈਂ ਤਾਂ ਆਪ ਨਹੀਂ ਸ਼ਰਾਬ ਪੀਂਦਾ, ਪਰ ਠੀਕ ਹੈ ਬਈ ਖੁਰਾਕ ਖਾਓ ਤੁਸੀਂ ਆਪਣੀ ਸਿਹਤ ਦੇ ਹਿਸਾਬ ਨਾਲ, ਜਿੰਨੀ ਕੁ ਤੁਸੀਂ ਪਚਾ ਸਕਦੇ ਹੋ ਉਹ ਤੋਂ ਵੀ ਥੋੜ੍ਹੀ ਖਾਓ, ਅਤੇ ਜੇ ਤੁਸੀਂ ਖੁਰਾਕ ਵਧੀਆ ਹੈਲਦੀ ਡਾਇਟ ਖਾਂਦੇ ਹੋ, ਕਾਫੀ ਵਧੀਆ ਹੈਲਦੀ ਡਾਇਟ, ਫਿਰ ਆਪਣੇ ਸਰੀਰ ਦੇ ਵਿੱਚ ਸਰਗਰਮੀ ਦਿਖਾਓ, ਫਿਰ ਹਾਰਡ ਫਿਜ਼ੀਕਲ ਐਕਸਰਸਾਈਜ਼ ਕਰੋ, ਭੱਜੋ ਦੌੜੋ, ਫਿਰ ਟਿੱਕੇ ਨਾ ਬੈਠੋ। ਇਹ ਨਹੀਂ ਵੀ ਤੁਸੀਂ ਕੌਲਾ ਭਰ ਕੇ ਮੀਟ ਦਾ ਖਾ ਲਿਆ ਅਤੇ ਆਰਾਮ ਨਾਲ ਮੰਜੇ 'ਤੇ ਬੈਠੇ ਅਤੇ ਉਦੋਂ ਹੀ ਅੱਧੇ ਘੰਟੇ ਬਾਅਦ ਸੌਂਗੇ, ਨਹੀਂ। ਫਿਰ ਸਰੀਰ ਨੂੰ ਸਰਗਰਮ ਰੱਖੋ, ਐਗਜ਼ਰਸ਼ਨ ਕਰੋ। ਨੋਰਮਲ ਸੈਰ ਆ ਜਿਹੜੀ, ਇਹ ਚੰਗੀ ਤਕੜੀ ਖੁਰਾਕ ਨੂੰ ਪਚਾ ਨਹੀਂ ਸਕਦੀ। ਇਹ ਤੁਹਾਨੂੰ ਸ਼ਾਇਦ ਮੇਰੀ ਗੱਲ ਬੜੀ ਔਡ ਜੀ ਲੱਗੇ, ਬੜੇ ਆਰਾਮ ਨਾਲ ਟਹਿਲ ਟਹਿਲ ਕੇ ਜੇ ਤੁਰਨਾ 2 ਕਿਲੋਮੀਟਰ ਤੁਰ ਲਏ ਤਾਂ ਤੁਸੀਂ ਕਹੋ ਜੀ ਮੈਂ ਜੀ ਬੱਕਰਾ ਖਾਧਾ ਅਤੇ ਚਿਕਨ ਖਾਧਾ ਅਤੇ ਮੈਂ ਆਹ ਖਾਧਾ ਉਹ ਖਾਧਾ, ਅਤੇ ਹੁਣ ਉਹ ਪਚਾ ਨਹੀਂ ਸਕਦੀ ਜੀ। ਇਹ ਤੁਸੀਂ ਸੱਚੀ ਮੁੱਚੀ ਖੁਰਾਕ ਖਾਂਦੇ ਹੋ, ਖਾਓ ਜਿਹੜਾ ਕੁਝ ਮਰਜ਼ੀ, ਪਰ ਖਿਆਲ ਰੱਖੋ ਵੀ ਤੁਸੀਂ ਉਹ ਪਚਾ ਸਕਦੇ ਹੋ, ਅਤੇ ਜੇ ਨਹੀਂ ਪਚਾ ਸਕਦੇ ਨਾ ਖਾਓ ਭਾਈ। ਜੇ ਤੁਹਾਡਾ ਅਗਲੇ ਦਿਨ ਢਿੱਡ ਦੁਖਣ ਲੱਗ ਗਿਆ, ਮਨ ਖਰਾਬ ਹੋ ਗਿਆ, ਵੱਤ ਆਉਂਦੇ ਨੇ, ਐਸੀਡੀਟੀ ਬਣਦੀ ਆ, ਤਾਂ ਤੁਹਾਡੀ ਖੁਰਾਕ ਉਹ ਪਚੀ ਨਹੀਂ ਹੈਗੀ, ਡਾਈਜੈਸਟ ਨਹੀਂ ਹੋਈ। ਜੇ ਤੁਸੀਂ ਡਾਈਜੈਸਟ ਕਰਨੀ ਆ ਫਿਰ ਤੁਸੀਂ ਮੰਜੇ 'ਤੇ ਨਾ ਬੈਠੋ, ਫਿਰ ਤੁਸੀਂ ਭੱਜੋ, ਦੌੜੋ, ਖੇਲੋ, 3-4 ਘੰਟੇ ਲਾਓ। ਖੈਰ ਜੀ, ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਤੁਸੀਂ ਆਉਂਦਾ ਯਾਰ ਹੋ ਜੀ। ਲਓ ਜੀ ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਅਗਲੀਆਂ ਕਾਲਸ ਲੈਣ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਦੋਸਤੋ, ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਮੈਂ ਆਪਣਾ ਸੁਨੇਹਾ ਵੀ ਦੇ ਦਿਆਂ ਜੀ ਤੁਹਾਨੂੰ। ਮੈਂ ਕੱਲ੍ਹ ਵੀ ਸੁਨੇਹਾ ਦੇ ਕੇ ਗਿਆ ਸੀ ਕਿ ਬ੍ਰੈਂਪਟਨ ਦੇ ਵਿੱਚ ਸ਼ੋਪਰਜ਼ ਵਰਲਡ ਦੇ ਕੋਲੇ, ਸ਼ੈਰੀਡਨ ਕਾਲਜ ਦੇ ਕੋਲੇ ਆਉਣ ਵਾਲੇ ਸਾਲਾਂ ਦੇ ਵਿੱਚ 15 ਦੇ ਕਰੀਬ ਪ੍ਰੋਜੈਕਟ ਆ ਰਹੇ ਨੇ, ਕੌਂਡੋ ਪ੍ਰੋਜੈਕਟ, ਸਿਰਫ ਇੰਨੇ ਕੁ ਏਰੀਆ 'ਚ। ਤੁਸੀਂ ਅੰਦਾਜ਼ਾ ਲਾ ਲਓ, ਸੁਪਰ ਸਟੋਰ ਦੇ ਸਾਹਮਣੇ ਜਗ੍ਹਾ ਖਾਲੀ ਆ, ਸ਼ੋਪਰਜ਼ ਵਰਲਡ ਸਾਰੇ ਦਾ ਸਾਰਾ ਢਾਇਆ ਜਾਣਾ, ਹੋਰ ਵੀ ਕਿਤੇ ਕੌਂਡੋ ਰਹੇ ਨੇ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ 2-3 ਪ੍ਰੋਜੈਕਟ ਇੱਥੇ ਹੈਗੇ ਨੇ,
ਇੱਥੇ ਅਸੀਂ 2 ਸਾਲ ਦੀ ਰੈਂਟਰ ਗਰੰਟੀ ਕਰ ਰਹੇ ਹਾਂ ਜੀ ਟਾਊਨ ਹਾਊਸਿਸ ਦੀ। ਬੜੇ ਸੋਹਣੇ ਟਾਊਨ ਹਾਊਸ ਨੇ ਜੀ, ਛੱਤ ਦੇ ਉੱਤੇ ਵਿਹੜਾ ਬਣਿਆ ਹੋਇਆ, ਛੱਤ ਦੇ ਉੱਤੇ ਹੀ ਫੈਮਿਲੀ ਰੂਮ ਬਣਿਆ, ਰੂਫ ਟੋਪ ਟੈਰਿਸ ਜਿਹਨੂੰ ਕਹਿੰਦੇ ਆ। $2,850 ਰੈਂਟ ਦੀ ਗਰੰਟੀ ਕਰ ਰਹੇ ਹਾਂ। ਇਸ ਤੋਂ ਬਿਨਾਂ ਸਾਡੇ ਕੋਲ ਨਵੀਆਂ ਕੌਂਡੋਜ਼ ਨੇ ਇੱਥੇ, 1 ਬੈਡਰੂਮ 1 ਬੈਡਰੂਮ 2 ਬੈਡਰੂਮ 2 ਬੈਡਰੂਮ 1 ਵਾਸ਼ਰੂਮ 2 ਬੈਡਰੂਮ 2 ਵਾਸ਼ਰੂਮ ਤੇ 3 ਬੈਡਰੂਮ ਦੀਆਂ ਬੜੀਆਂ ਸੋਹਣੀਆਂ ਕੌਂਡੋਜ਼ ਨੇ ਜੀ। ਜੇ ਤੁਸੀਂ ਇਨਵੈਸਟ ਕਰਨਾ, ਜੇ ਤੁਹਾਡੇ ਕੋਲ ਵਾਧੂ ਪੈਸੇ ਹੈਗੇ ਨੇ ਇਨਵੈਸਟ ਕਰਨ ਲਈ, ਤਾਂ ਇੱਥੇ ਤੁਸੀਂ ਜ਼ਰੂਰ ਫਾਇਦੇ ਦੇ ਵਿੱਚ ਰਹੋਗੇ। ਲੋਕੇਸ਼ਨ ਤੁਹਾਨੂੰ ਪਤਾ ਹੀ ਹੈ, ਬ੍ਰੈਂਪਟਨ ਦੇ ਵਿੱਚ, ਟੌਪਰਸ ਵਰਲਡ ਦੇ ਸ਼ੈਲਡਨ ਕਾਲਜ। ਰੈਂਟ ਦੀ ਭਾਵੇਂ ਗਰੰਟੀ ਕੀਤੀ ਜਾ ਰਹੀ ਹੈ, ਪਰ ਫਿਰ ਵੀ ਤੁਸੀਂ ਦੇਖੋ ਵੀ ਇਹ ਰੈਂਟ ਆ ਜਿਹੜਾ, ਗਰੰਟੀ ਦੀ ਜ਼ਰੂਰਤ ਨਹੀਂ। ਇਸੇ ਕਰਕੇ ਤਾਂ ਬਿਲਡਰ ਰੈਂਟ ਗਰੰਟੀ ਕਰ ਰਿਹਾ, ਕਦੇ ਖਾਲੀ ਨਹੀਂ ਰਹਿਣੇ ਯੂਨਿਟ ਤੁਹਾਡੇ। ਖੈਰ, ਮੇਰੇ ਨਾਲ ਸੰਪਰਕ ਕਰ ਲਿਓ ਜੀ, 6473008436 ਮੇਰਾ ਨੰਬਰ ਆ, 6473384436। ਸਾਡੇ ਦੋਸਤ ਚੀਮਾ ਸਾਹਿਬ ਕਹਿ ਕੇ ਗਏ ਸੀ, ਕਹਿੰਦੇ ਜੀ ਤੁਸੀਂ ਆਪ ਹੀ ਬੋਲੀ ਜਾਂਦੇ ਹੋ। ਉਹ ਗੱਲ ਇਹ ਆ ਜੀ, ਹੁਣ ਬ੍ਰੈਂਪਟਨ ਟ੍ਰਾਂਜ਼ਿਟ ਦੀ ਬੱਸ ਨਾ ਕਈ ਵਾਰੀ ਆਪਾਂ ਸਟੇਸ਼ਨ ਤੇ ਖੜੀ ਦੇਖਦੇ ਹਾਂ, ਕਿਉਂਕਿ ਸਵਾਰੀ ਨਹੀਂ ਹੁੰਦੀ, ਬੱਸ ਤਾਂ ਚਾਲੂ ਰੱਖਣੀ ਪੈਂਦੀ ਆ। ਹੁਣ ਸਟੇਸ਼ਨ ਇਹ ਜਿਹਾ ਏਅਰ ਦੇ ਉੱਤੇ ਆ, ਜੇ ਕੋਈ ਹੋਰ ਨਾ ਆਊ ਤਾਂ ਮੈਨੂੰ ਤਾਂ ਬੋਲਣਾ ਹੀ ਪੈਣਾ। ਖੈਰ, ਇੱਕ ਕਾਲਰ ਆ ਗਏ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਤੁਸੀਂ ਲੇਟ ਆਏ ਮੱਛੀ
ਸਾਹਿਬ। ਮੈਂ ਹੁਣ ਟਾਈਮ ਹੈ ਨੀ ਵੈਸੇ ਨਾ, ਮੈਂ ਜਿਹੜੀ ਖੁਰਾਕ ਵਾ ਨਾ ਇਹ ਬੈਰੀ ਕਰਦੀ ਆ ਇਹ ਬੋਡੀ ਨੂੰ। ਰੀਅਲ ਇਹ ਆ ਵੀ ਬਹੁਤ ਬੰਦੇ ਆ ਜਿਹੜੇ ਕੁਛ ਵੀ ਨੀ ਖਾਂਦੇ ਪੀਂਦੇ ਤੇ ਲੰਮੀ ਜ਼ਿੰਦਗੀ ਭੋਗਦੇ ਆ, ਤੇ ਕੁਛ ਬੰਦੇ ਆ ਜਿਹੜੇ ਨਹੀਂ ਖਾਂਦੇ ਪੀਂਦੇ, ਜ਼ਿੰਦਗੀ ਜਲਦੀ ਚੱਲ ਜਾਂਦੀ ਆ। ਮੇਰੇ ਕੋ ਚਾਂਦੀ ਜੀ ਪ੍ਰਮੋਟ ਨੀ ਕਿਸੇ ਗੱਲ ਨੂੰ ਕਰਨ ਦੀ, ਗੱਲ ਬਲ ਮੇਰੇ ਆਪਦੇ ਘਰ ਵਿੱਚ ਮੇਰੇ ਡੈਡੀ ਜੀ ਬਿਲਕੁਲ ਖਾਂਦੇ ਪੀਂਦੇ ਨੀ ਸਨ। ਡੈਡੀ ਜੀ 8 ਦੇ ਪੂਰੇ ਹੋਏ ਆ, ਤੇ ਚਾਚਾ ਜੀ 18 ਦੇ, ਤੇ ਤਾਇਆ ਜੀ ਦਾ 1922 ਦਾ ਬਰਥ ਵਾ, ਤੇ ਜਨਵਰੀ ਚ ਮੈਨੂੰ ਕਹਿੰਦੇ ਕਾਕਾ 2 ਸਾਲ ਰਹਿ ਗਿਆ 100 ਹੋਣ ਚ, ਤੇ ਹਲੇ ਤੱਕ ਉਹ ਮੈਨੂੰ ਕਹਿੰਦੇ ਵੀ ਜਦ ਮੈਂ ਰੋਜ਼ ਪੀਂਦਾ ਵਾ ਮਤਲਬ ਬਿਲਕੁਲ ਇੰਗਲੈਂਡ। ਉਹ ਸਾਰੀ ਜ਼ਿੰਦਗੀ ਉਹਨਾਂ ਨੇ ਪੀਤੀ ਮੀਟ ਖਾਤਾ, ਹਲੇ ਵੀ ਜਿਉਂਦੇ ਆ ਮੇਰੇ ਡੈਡੀ ਤੋਂ ਚਾਚੇ ਤੋਂ, ਬਹੁਤ ਵੱਡੇ ਆ ਪਹਿਲਾਂ ਹੀ, 1922 ਦਾ ਵਰਨ ਆ ਉਹਨਾਂ ਦਾ।
ਤੇ ਬਾਕੀ
ਪ੍ਰਮੋਟ ਕੋਈ ਨੀ ਗਾ, ਵੈਸੇ ਇਹ ਆ ਵੀ ਸਰੀਰ ਨੂੰ ਕੀ ਫਿੱਟ ਬਹਿੰਦਾ ਉਹ ਖਾਓ ਪੀਓ।
ਬਿਲਕੁਲ ਜੀ ਬਿਲਕੁਲ, ਧੰਨਵਾਦ ਦੋਸਤੋ ਤੁਸੀਂ। ਬਾਕੀ ਹੈ ਜੀ ਜ਼ਿੰਦਗੀ ਦਾ ਵੀ ਰੁਕ ਰੁਕ ਕੇ ਨਾ ਚਲੋ, ਇੰਨਾ ਵੀ ਕਰਦੀ ਆ ਤਾਂ ਉਹਨੂੰ ਪਹੁੰਚਾਉਣ ਦੇ ਢੰਗ ਤਰੀਕੇ, ਹਾਰਡ ਫਿਜ਼ੀਕਲ ਐਕਸਰਸਾਈਜ਼ ਜਾਂ ਨੋਰਮਲ ਫਿਜ਼ੀਕਲ ਐਕਸਰਸਾਈਜ਼ ਜ਼ਰੂਰ ਕਰਦੇ ਰਹੋ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਾਲਰ ਦਾ ਐਡੀਸ਼ਨਲ ਧੰਨਵਾਦ, ਕਿਉਂਕਿ ਉਹ ਹਿੰਮਤ ਕਰਕੇ ਕਾਲ ਕਰਦੇ ਨੇ। ਮਿਹਰਬਾਨੀ ਜੀ ਬਹੁਤ ਬਹੁਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ। ਹੋਰ ਤਾਂ ਹੋਰ, ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ, ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
मिसेस आगम है जमशेद की पहली लोकेशन की कामयाबी के बाद JDOT की दूसरी लोकेशन की ग्रैंड ओपनिंग स्कॉबरो में ऑन सैटरडे जुलाई 18 दोपहर 12 बजे। इस खुशी के मौके पर हासिल कीजिए फ्लैट 25% ऑफ ऑन ऑल आइटम्स इन स्टोर ओनली ऑन जुलाई 18 एंड 19 सैटरडे एंड संडे। लेटेस्ट डिजाइन की शलवार कमीज, कुर्ता, वेस्ट कोट, परफ्यूम्स एंड मोर वुमेन, मैन और किड्स वेयर के लिए एक बार जरूर विजिट करें JDOT अब स्कॉबरो में 2060 Ellesmere Road, Scarborough, 416-556-8851।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو کووڈ 19 ہو سکتا ہے یا آپ کا سامنا وائرس سے ہوا